ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਗ੍ਰਹਿ ਬਨ ਸੰਸਾਰ ਸਹਿਜ ਸੁਭਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਮਾਈ ਭਾਈ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਵਿੱਚ ਪਹੁੰਚੇ ਹੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਦਾ ਪ੍ਰਵਾਹ ਜੋ ਚੱਲ ਰਿਹਾ ਹੈ, ਉਸ ਮਹਾਨ ਕਰੋੜਾਂ ਗੰਗਾ ਦੇ ਨਾਲੋਂ ਅਧਿਕਤਾ ਰੱਖਣ ਵਾਲੀ ਸਤਿਗੁਰਾਂ ਦੀ ਅੰਮ੍ਰਿਤ ਰੂਪ ਕਥਾ, ਉਸ ਕਥਾ ਰੂਪ ਗੰਗਾ ਦੇ ਵਿੱਚ ਮਨ ਦਾ ਇਸ਼ਨਾਨ ਕਰਕੇ ਜਨਮਾਂ ਜਨਮਾਤਰਾਂ ਦੀ ਮੈਲ ਲਾਉਣ ਵਾਸਤੇ ਸਤਿਗੁਰਾਂ ਨੇ ਆਪਾਂ ਨੂੰ ਸਮਾਂ ਬਖਸ਼ਿਆ। ਜਿੱਥੇ ਲੜੀਵਾਰ ਕਥਾ ਦਾ ਆਪਾਂ ਨੇ ਆਨੰਦ ਮਾਣਨਾ ਹੈ, ਉੱਥੇ ਅੱਜ ਉਹ ਮਹਾਨ ਪਵਿੱਤਰ ਦਿਹਾੜਾ ਹੈ ਜੋ ਸੰਸਾਰ ਦੇ ਸਾਜਣ ਵਾਲਾ, ਸੰਸਾਰ ਦੇ ਪੈਦਾ ਕਰਨ ਵਾਲਾ, ਸੰਸਾਰ ਨੂੰ ਰੋਜੀ ਦੇਣ ਵਾਲਾ, ਸੰਸਾਰ ਦੀ ਲਹਿਤਾ ਕਰਨ ਵਾਲਾ, ਅੰਤਰਜਾਮੀ ਪਰਮੇਸ਼ਰ ਨਿਰਾਕਾਰ ਵਾਹਿਗੁਰੂ ਅਕਾਲ ਪੁਰਖ ਹੈ। ਅੱਜ ਦੇ ਦਿਨ ਜੋ ਸੰਸਾਰ ਦੇ ਅੰਦਰ ਆਪਣਾ ਸਰੀਰ ਪ੍ਰਗਟ ਕੀਤਾ ਹੈ, 1526 ਵਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ ਜੋ ਅੱਜ ਦਾ ਪਵਿੱਤਰ ਦਿਹਾੜਾ ਹੈ, ਇਸ ਦਿਹਾੜੇ ਉਹ ਸੰਮਤ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ। ਸੰਸਾਰ ਦੀ ਪੁਕਾਰ ਸੁਣੀ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ। ਨਿਰਾਕਾਰ ਤੋਂ ਸਾਕਾਰ ਰੂਪ ਹੋ ਕਰਕੇ ਅੱਜ ਦੇ ਦਿਨ ਆਏ। ਤਿੰਨ ਵੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੈ ਪਈ ਸਹਾਇ। ਉਸ ਗੁਰੂ ਸਾਹਿਬ ਦੀ ਹੀ ਅੰਮ੍ਰਿਤਮਈ ਬਾਣੀ ਆਸਾ ਰਾਗ ਵਿੱਚ ਜਿਸ ਬਾਣੀ ਦੀ ਵਿਚਾਰ ਹੁੰਦੀ ਆ ਰਹੀ ਹੈ, ਇਸ ਦੀਆਂ ਕੁਝ ਵਿਸ਼ੇਸ਼ ਵਿਚਾਰਾਂ ਬਾਅਦ ਦੇ ਵਿੱਚ ਗਿਆਨੀ ਦਰਸ਼ਨ ਸਿੰਘ ਜੀ ਆਪ ਜੀ ਨੂੰ ਸੁਣਾਉਣਗੇ। ਆਪਾਂ ਹੁਣ ਲੜੀਵਾਰ ਕਥਾ ਦਾ ਜਿਹੜਾ ਆਨੰਦ ਹੈ ਪਹਿਲਾਂ ਉਸ ਨੂੰ ਪ੍ਰਾਪਤ ਕਰ ਲਈ। ਜਿਸ ਪ੍ਰਕਾਰ ਸਤਿਗੁਰੂ ਜੀ ਨੇ ਪਿਛਲਾ ਜਿਹੜਾ ਸ਼ਬਦ ਸੀ ਜਿਹਦੀ ਕਥਾ ਪਿੱਛੇ ਹੋ ਚੁੱਕੀ ਹੈ, ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ, ਇਸ ਪ੍ਰਕਰਨ ਦੇ ਅਨੁਸਾਰ ਜਿਹੜੇ ਸਤਿਪੁਰਸ਼ ਨੇ ਉਹਨਾਂ ਦਾ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ। ਕਿਵੇਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹਨਾਂ ਦਾ ਮੇਲ ਹੁੰਦਾ ਹੈ। ਅਕਾਲ ਮੂਰਤ ਬਰ ਪਾਇਆ ਅਵਿਨਾਸ਼ੀ, ਨਾ ਕਦੇ ਮਰੇ ਨਾ ਜਾਏ। ਫਿਰ ਉਹਨਾਂ ਦੀ ਅਵਸਥਾ ਅਗਲੇ ਸ਼ਬਦ ਦੇ ਵਿੱਚ ਫਿਰ ਕਥਨ ਕਰਦੇ ਨੇ ਸਤਿਗੁਰੂ। ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਜਿਹੜਾ ਹੈ, ਜਿਹਦੇ ਵਿੱਚ ਉਹਨਾਂ ਮਹਾਂਪੁਰਸ਼ਾਂ ਦੀ ਜਿਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ, ਕਿਸ ਤਰ੍ਹਾਂ ਹੋਈ ਹੈ ਤੇ ਉਹਨਾਂ ਦੀ ਅਵਸਥਾ ਕਿਹੋ ਜੀ, ਉਹ ਕਥਨ ਕਰਦੇ ਹਨ।
ਗ੍ਰਹਿ ਬਨ ਸੰਸਾਰ ਸਹਿਜ ਸੁਭਾਏ।
ਇਹ ਉਹਨਾਂ ਦਾ ਸੁਤੇ ਸਿੱਧ, ਸਹਿਜ ਸੁਭਾਏ ਦਾ ਮਤਲਬ ਸੁਧੇ ਸਿੱਧ ਹੀ, ਉਹਨਾਂ ਦੀ ਇਹੋ ਜਿਹੀ ਅਵਸਥਾ ਹੋ ਜਾਂਦੀ ਹੈ, ਭਾਵੇਂ ਉਹ ਗ੍ਰਸਤ ਵਿੱਚ ਰਹਿਣ, ਗ੍ਰਹਿ ਨਾਮ ਗ੍ਰਸਤ ਦਾ ਸਮਝਣਾ, ਔਰ ਭਾਵੇਂ ਬਨ ਜੰਗਲ ਵਿੱਚ ਰਹਿਣ, ਉਹਨਾਂ ਨੇ ਦੋਨਾਂ ਥਾਵਾਂ ਤੇ ਸਮਾਨ ਬਿਰਤੀ ਕਰ ਲਈ ਹੈ, ਸਮਸਰ ਹੈ, ਬਰਾਬਰ ਹੈ। ਤੇ ਫਿਰ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹਨੂੰ ਆਪਣੇ ਉਸ ਗਿਆਨ ਦ੍ਰਿਸ਼ਟੀ ਦੁਆਰਾ ਕਿ ਵਾਹਿਗੁਰੂ ਘਰਾਂ ਦੇ ਵਿੱਚ ਵੀ ਹੈ, ਜੰਗਲਾਂ ਦੇ ਵਿੱਚ ਹੀ ਹੈ, ਸ਼ਾਂਤ ਸਰੂਪ ਜਿਹੜਾ ਪਰਮੇਸ਼ਰ ਹੈ, ਸੁਤੇ ਸਿੱਧ ਹੀ ਸੰਸਰ ਇੱਕੋ ਜਿਹਾ ਹੀ ਵਰਤ ਰਿਹਾ ਸਾਰੇ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਵਾਹਿਗੁਰੂ ਨਹੀਂ ਹੈ। ਇਸ ਕਰਕੇ ਜਾਂ ਫਿਰ ਦੂਸਰਾ ਭਾਵ ਹੈ, ਗ੍ਰਹਿ ਬਨ ਸੰਸਰ ਸਹਿਜ ਸੁਭਾਏ, ਜਿਨ੍ਹਾਂ ਨੇ ਗ੍ਰਹਿ ਘਰ ਨੂੰ ਤੇ ਵਨ ਜੰਗਲ ਨੂੰ ਇੱਕੋ ਹੀ ਸਮਾਨ ਸਮਝਿਆ ਹੋਇਆ ਹੈ। ਉਹਨਾਂ ਦੀ ਅਵਸਥਾ ਨੂੰ ਫਰਕ ਨਹੀਂ ਪੈਂਦਾ, ਭਾਵੇਂ ਉਹ ਗ੍ਰਹਿ ਦੇ ਵਿੱਚ ਰਹਿਣ ਭਾਵੇਂ ਬਾਹਰ ਰਹਿਣ ਜੰਗਲਾਂ ਵਿੱਚ ਰਹਿਣ। ਉਹਨਾਂ ਦੀ ਸੁਭਾਵਿਕ ਹੀ ਸਹਿਜ ਸ਼ਾਂਤੀ ਅਤੇ ਗਿਆਨ ਦਾ ਗੁਣ ਪ੍ਰਵੇਸ਼ ਹੋਣ ਕਰਕੇ ਉਹ ਆਨੰਦ ਵਿੱਚ ਰਹਿੰਦੇ। ਐਸੇ ਉਹਨਾਂ ਸਤਿਪੁਰਸ਼ਾਂ ਦੀ ਗੱਲ ਕਹੀ ਹੈ।
ਦੁਰਮਤ ਗਾਤ ਭਈ ਕੀਰਤ ਠਾਏ,
ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ੁਰ ਦੀ ਕੀਰਤ ਨਾਮ ਜਸਦਾ ਹੈ, ਕੀਰਤਨ ਦਾ ਹੈ, ਕੀਰਤਨ ਭਗਤੀ ਨੇ, ਠਾਏ ਨਾਮ ਟਿਕਾਣੇ ਦਾ ਹੁੰਦਾ ਹੈ, ਜਗ੍ਹਾ ਬਣਾ ਲਈ ਹੈ ਕਥਾ ਕੀਰਤਨ ਨੇ ਹਿਰਦੇ ਵਿੱਚ। ਭਾਵ ਕੀ ਹੈ ਵੀ ਪਰਮੇਸ਼ੁਰ ਦੀ ਕੀਰਤਨ ਭਗਤੀ ਹਿਰਦੇ ਚ ਵਸ ਗਈ ਹੈ, ਉਦੋਂ ਫਿਰ ਦੁਰਮਤ ਖੋਟੀ ਮਤ ਜਿਹੜੀ ਹੈ ਉਹ ਦੁਰ ਨਾਮ ਖੋਟ ਦਾ ਹੁੰਦਾ, ਉਹ ਮਤ ਜਿਹੜੀ ਵਿਸ਼ੇ ਵਿਛਾਣੀ ਮਤ ਸੀ ਉਹ ਗਤ ਨਾਸ ਹੋ ਗਈ। ਭਈ ਦਾ ਅਰਥ ਹੈ ਵੀ ਹੋ ਗਈ ਹੈ, ਇਸ ਪ੍ਰਕਾਰ ਉਹ ਭੈੜੀ ਮਤ ਨਾਸ ਹੋ ਗਈ ਹੈ। ਅੱਗੇ ਦੱਸਦੇ ਹਨ,
ਸੱਚ ਪੌੜੀ ਸਾਚਾ ਮੁੱਖ ਨਾਉ,
ਜਿਹੜਾ ਮੁੱਖ ਮੂੰਹ ਦੁਆਰਾ ਜਿਹੜੀ ਜੀਵ ਦੁਆਰਾ ਕਬੀਰ ਸੋ ਮੁੱਖ ਧਨ ਹੈ ਜੇ ਮੁੱਖ ਹੀ ਹੈ ਰਾਮ। ਸਾਚੋ ਸੱਚੇ ਪਰਮੇਸ਼ੁਰ ਸੱਚੇ ਪਾਤਸ਼ਾਹ ਦਾ ਸੱਚਾ ਨਾਉ ਨਾਮ ਉਚਾਰਦਾ ਹੈ। ਸੱਚ ਪੌੜੀ ਸਾਚੋ ਮੁੱਖ ਨਾਉ, ਇਹ ਸੱਚ ਪਰਮੇਸ਼ੁਰ ਦੀ ਪ੍ਰਾਪਤੀ ਦੀ ਭਗਤੀ ਰੂਪ ਜਾਂ ਭੂਮਿਕਾ ਰੂਪ ਪੌੜੀ ਹੈ। ਇਹ ਤਰਾਹੇ ਪਤ ਪਵੜੀ ਆ ਚੜੀਆ ਹੋਏ ਅਕੀਸ਼, ਇਸ ਪ੍ਰਕਾਰ ਕਥਨ ਕੀਤਾ ਹੈ।
ਸਤਿਗੁਰ ਸੇਵ ਪਾਏ ਨਿਜ ਥਾਉ,
ਸਤਿਗੁਰ ਸੇਵ, ਦੁਬਾਰੇ ਬੋਲੇ,
ਸਤਿਗੁਰ ਸੇਵ ਪਾਏ ਨਿਜ ਥਾਉ।
ਹੇ ਭਾਈ, ਸੱਚੇ ਸਤਿਗੁਰੂ ਨੂੰ ਸੇਵ ਸੇਵਨ ਕਰਕੇ ਨਿਜ ਆਪਣੇ ਸਰੂਪ ਰੂਪੀ ਥਾਂ ਦਾ ਅਰਥ ਥਾਂ ਹੀ ਹੈ, ਟਿਕਾਣਾ ਹੈ, ਉਹਨੂੰ ਪਾਏ ਪਾ ਲਈਦਾ ਹੈ। ਸਤਿਗੁਰ ਸੇਵ ਪਾਏ ਨਿਜ ਥਾਉ, ਜਿਹੜੇ ਸਤਿਗੁਰੂ ਨੂੰ ਜਾਣੀ ਸਤ ਨਾਸ ਤੋਂ ਰਹਿਤ ਗੁਰਚੇਤਨ ਸਰੂਪ ਅਕਾਲ ਪੁਰਖ ਨੂੰ ਸੇਵਨ ਕਰਦੇ ਨੇ ਉਹ ਆਪਣੇ ਸਰੂਪ ਰੂਪੀ ਥਾਂ ਨੂੰ ਪਾ ਲੈਂਦੇ ਨੇ। ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੋਰ ਨਾ ਹੋਏਗੋ, ਫਿਰ ਇਹ ਪ੍ਰਾਪਤ ਹੋ ਜਾਂਦਾ ਹੈ।
ਮਨ ਚੂਰੇ ਖੱਟ ਦਰਸ਼ਨ ਜਾਣ,
ਇਹ ਭਾਈ ਜਿਨ੍ਹਾਂ ਨੇ ਆਪਣੇ ਮਨ ਦੇ ਸੁਭਾਅ ਨੂੰ ਇਹ ਚੂਰ ਚੂਰ ਕਰ ਦਿੱਤਾ ਹੈ, ਚੂਰੇ ਚੂਰਨ ਕਰ ਦਿੱਤਾ ਹੈ, ਭਾਵ ਕਿ ਜਿਵੇਂ ਕਿਸੇ ਵਸਤੂ ਦੇ ਆਕਾਰ ਨੂੰ ਕੁੱਟ ਕੁੱਟ ਕੇ ਮਿਟਾ ਦਿੱਤਾ ਜਾਂਦਾ ਹੈ, ਉਹਦਾ ਮਹੀਨ ਬਣ ਜਾਂਦਾ ਹੈ, ਜਿਵੇਂ ਚੂਰਨ ਹੁੰਦਾ ਐਂ ਉਹ ਕੁੱਟ ਕੁੱਟ ਕੇ ਉਹਦੀ ਹੋਂਦ ਜਿਹੜੀ ਹੈ ਉਹਦੇ ਵਿੱਚ ਬਦਲ ਜਾਂਦੀ, ਬਰੀਕ ਹੋ ਜਾਂਦਾ, ਉਹਨੂੰ ਚੂਰਨ ਕਹਿੰਦੇ। ਅਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਹੈ ਉਹ ਵਾਸ਼ਨਾਵਾਂ ਮੇਟ ਲਈਆਂ ਅਤੇ ਉਹਨਾਂ ਵਾਸ਼ਨਾਵਾਂ ਨੂੰ ਚੂਰ ਚੂਰ ਕਰ ਦਿੱਤਾ ਹੈ ਸ਼ਬਦ ਦੁਆਰਾ। ਮਨ ਚੂਰੇ, ਦੁਬਾਰੇ ਬੋਲਦਾ ਜੀ,
ਮਨ ਚੂਰੇ ਖੱਟ ਦਰਸ਼ਨ ਜਾਣ,
ਅਤੇ ਜਦੋਂ ਉਹਨਾਂ ਨੇ ਮਨ ਨੂੰ ਇਸ ਤਰ੍ਹਾਂ ਚੂਰ ਕਰ ਦਿੱਤਾ, ਵਾਸ਼ਨਾ ਉਹਨਾਂ ਦੀਆਂ ਬਸ ਵਿੱਚ ਆ ਗਈਆਂ, ਅਤੇ ਫਿਰ ਖੱਟ ਦਰਸ਼ਨ ਜਾਣ, ਖੱਟ ਦਰਸ਼ਨ ਛੇ ਸ਼ਾਸਤਰ, ਸਾਂਖ, ਨਿਆਏ, ਵਿਸੇਖ, ਪੂਰਵ ਮਾਸਾ, ਪਤੰਜਲ, ਵਿਦਾਂਤ, ਇਹ ਜਿਹੜੇ ਸ਼ੇਸ਼ ਦਰਸ਼ਨ ਹਨ ਅਤੇ ਉਹਨਾਂ ਦੇ ਸਿਧਾਂਤ ਨੂੰ ਵੀ ਉਹਨਾਂ ਨੇ ਜਾਣ ਲਿਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਸਿਧਾਂਤ ਇਹੀ ਹੈ ਨਾ ਕਿ ਨਾਮ ਬਿਨਾਂ ਸਭਕੂਰ ਗਾਲੀ ਹੋ ਚੀ, ਉਹਨਾਂ ਨੇ ਇਸ ਸਿਧਾਂਤ ਨੂੰ ਸਮਝ ਲਿਆ। ਮਨ ਚੂਰੇ ਖੱਟ ਦਰਸ਼ਨ ਜਾਣ, ਮਨ ਜਿਹੜੇ ਖੱਟ ਦਰਸ਼ਨ ਛੇ ਭੇਖਾਂ ਵਿੱਚੋਂ ਉਹੀ ਅਸਲੀ ਯੋਗੀ ਸੰਨਿਆਸੀ ਆਦਿਕ ਨੇ, ਜਿਹੜੇ ਛੇ ਭੇਖ ਹਨ ਉਹਨਾਂ ਦੇ ਵਿੱਚੋਂ ਸੰਨਿਆਸੀ ਆਪਣੇ ਆਪ ਨੂੰ ਵੱਡਾ ਮੰਨਦੇ, ਯੋਗੀ ਆਪਣੇ ਆਪ ਨੂੰ ਮੰਨਦੇ ਨੇ, ਅਤੇ ਇਸ ਪ੍ਰਕਾਰ ਦੇ ਜਿਹੜੇ ਛੇ ਭੇਖ ਹਨ ਅਤੇ ਜਿਨ੍ਹਾਂ ਨੇ ਆਪਣੇ ਮਨ ਦੀਆਂ ਵਾਸ਼ਨਾਵਾਂ ਮੇਟ ਲਈਆਂ, ਚੂਰਨ ਕਰ ਲਈਆਂ, ਅਤੇ ਉਹਨਾਂ ਭੇਖਾਂ ਦੇ ਵਿੱਚ ਵੀ ਵੱਡੇ ਬਣ ਗਏ। ਇਸ ਕਰਕੇ ਉਹ ਅਸਲੀ ਭੇਖ ਉਹਨਾਂ ਦਾ ਸਮਝੋ ਸੀ, ਜੋਗੀ ਜੰਗਮ ਸਰੇਵੜੇ, ਸੰਨਿਆਸੀ ਨ ਜੋਗੀ ਜੰਗਲ ਸਮੇੜੇ ਸਰੇਵੜੇ ਤੇ ਸੰਨਿਆਸੀ ਤੇ ਦਰਵੇਸ਼ ਹੈ ਤੇ ਪੰਜਵਾਂ ਛੇਵਾਂ ਜਾਵਾਂ ਵਿਪਰ ਦਾ ਵੀ ਮੰਨਦੇ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਸਾਰਿਆਂ ਤੋਂ ਸਰੋਮਣ ਹੋ ਗਏ। ਉਹਨਾਂ ਨੇ ਬ੍ਰਹਮ ਗਿਆਨ ਦੁਆਰਾ ਵਾਹਿਗੁਰੂ ਨੂੰ ਜਾਣ ਲਿਆ, ਵਾਸ਼ਨਾਵਾਂ ਮੇਟ ਲਈਆਂ। ਜਿਨ੍ਹਾਂ ਨੇ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਚੂਰਨ ਕਰ ਦਿੱਤਾ ਉਹ ਖੱਟ ਦਰਸ਼ਨ ਪੰਜਾਂ ਤੱਤਾਂ ਦੇ ਸਰੀਰ ਵਿੱਚੋਂ ਛੇਵੇਂ ਚੇਤਨ ਸਰੂਪ ਨੂੰ ਜਾਣ ਲੈਂਦੇ ਹੈ। ਜਿਨ੍ਹਾਂ ਨੇ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਚੂਰਨ ਕੀਤਾ ਉਹ ਪਰਮੇਸ਼ੁਰ ਦੇ ਖੱਟ ਦਰਸ਼ਨ। ਦਰਸ਼ਨ ਤੋਂ ਭਾਵ ਇੱਥੇ ਪਰਮੇਸ਼ੁਰ ਦਾ ਸਖਿਆਤਾਕਾਰ ਹੋਣਾ, ਉਹਦੇ ਖੱਟ ਨਾਮ ਮਿਲਣ ਦਾ ਵੀ ਹੁੰਦਾ, ਉਹਦੇ ਵਿੱਚ ਮਿਲੇ ਹੋਏ ਜਾਣਨਾ ਕਰੋ।
ਸਰਬ ਜੋਤ ਪੂਰਨ ਭਗਵਾਨ,
ਤੇ ਫਿਰ ਜਿਹੜੇ ਪਰਮੇਸ਼ੁਰ ਦੀ ਜੋਤ ਸਰਬ ਸਾਰਿਆਂ ਵਿੱਚ ਥਾਵਾਂ ਵਿੱਚ ਹੈ, ਪੂਰਨ ਪਰਿਪੂਰਨ ਹੈ, ਵਿਆਪਕ ਸਰੂਪ ਹੈ, ਇਹ ਉਹਨਾਂ ਨੇ ਪਰਮੇਸ਼ੁਰ ਦੀ ਜੋਤ ਨੂੰ ਜੋਤ ਸਰੂਪ ਨੂੰ ਸਮਝ ਲਿਆ। ਉਹਨਾਂ ਦੀ ਬਿਰਤੀ ਜਤਰ ਜਤਰ ਮਨੋਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾ ਦੀ ਬ੍ਰਹਮ ਨੂੰ ਵਿਸ਼ੇ ਕਰਦੀ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ
ਅਧਕ ਤਿਆਸ ਭੇਖ ਬਹੁ ਕਰੈ।
ਇਹ ਭਾਈ ਜੀਵਾਂ ਨੂੰ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਅਧਕ ਬਹੁਤੀ ਤਿਆਸ ਨਾਮ ਪਿਆਸ ਦੈ ਪਿਆਸ ਲੱਗੀ ਹੋਈ ਹੈ, ਬਹੁ ਅਨੇਕਾਂ ਭੇਖਾਂ ਨੂੰ ਧਾਰਨ ਕਰੈ ਕਰਦੇ ਨੇ ਫਿਰਦੇ ਨੇ। ਭੇਖ ਬਹੁ ਕਰੈ ਦਿਖਾਵੇ ਮਾਤਰ, ਜਾਂ ਫਿਰ ਬਹੁਤੇ ਭੇਖਾਂ ਨੂੰ ਕਰੇ ਕਰਦੇ ਫਿਰਦੇ ਨੇ, ਉਹਨਾਂ ਨੂੰ ਉਤਨੇ ਹੀ ਹੋਰ ਅਧਿਕ ਬਹੁਤੀ ਜ਼ਿਆਦਾ ਪਦਾਰਥਾਂ ਦੀ ਤਿਆਸ ਪਿਆਸ ਲੱਗੀ ਰਹਿੰਦੀ ਹੈ।
ਦੁੱਖ ਵਿਖਿਆ ਸੁਖ ਤਨ ਪਰ ਹਰੈ,
ਉਹਨਾਂ ਨੇ ਵਿਖਿਆ ਮਾਇਆ ਰੂਪੀ ਜ਼ਹਿਰ ਦੇ ਦੁੱਖ ਵਿੱਚ ਲੱਗਣ ਕਰਕੇ, ਭਾਵ ਕੀ ਹੈ ਵੀ ਮਾਇਆ ਇਕੱਠੀ ਕਰਨ ਕਰਕੇ ਜਿਹੜਾ ਆਤਮਕ ਸੁੱਖ ਸੀ ਉਹ ਆਤਮਕ ਸੁੱਖ ਵਾਹਿਗੁਰੂ ਦੇ ਸਰੂਪ ਦਾ ਸੁੱਖ ਸੀ, ਉਹ ਸੁੱਖ ਸਰੂਪ ਪਰਮੇਸ਼ੁਰ ਨੂੰ ਤਾਂ ਤਨ ਸੂਖਮ ਸਰੀਰ ਕਰਕੇ ਮਨ ਵਿੱਚੋਂ ਪਰਹਰੈ ਤਿਆਗ ਹੀ ਦਿੱਤਾ ਮਨ ਨੂੰ, ਜਿਹੜਾ ਅਸਲੀ ਸੁੱਖ ਸੀ।
ਕਾਮ ਕ੍ਰੋਧ ਅੰਤਰ ਤਨ ਹਿਰੈ,
ਕਾਮ ਕ੍ਰੋਧ ਜੀਵਾਂ ਦੇ ਅੰਦਰ ਅੰਦਰੋਂ ਸ਼ੁਭ ਗੁਣਾ ਰੂਪੀ ਤਨ ਨੂੰ ਹੀਰਾ ਚੋਰੀ ਕਰੀ ਜਾਂਦੇ ਹਨ।
ਦੁਬਦਾ ਛੋੜ ਨਾਮ ਨਿਸਤਰੈ,
ਜੇ ਜੀਵ ਦੁਬਦਾ ਦੁਚਿੱਤਾਪਣ ਛੱਡ ਦੇਵੇ ਤਾਂ ਪਰਮੇਸ਼ੁਰ ਦੇ ਨਾਮ ਜਪਣ ਕਰਕੇ ਸੰਸਾਰ ਸਮੁੰਦਰ ਤੋਂ ਨਿਸਪ੍ਰਪੰਚ ਤੋਂ ਤਰੇ ਤਰ ਜਾਂਦਾ ਹੈ।
ਸਿਫਤ ਸਲਾਹਣ ਸਹਿਜ ਆਨੰਦ,
ਸਿਫਤ ਸਿਫਤੀ ਪਰਮੇਸ਼ੁਰ ਦੀ ਸਲਾਹਣ ਸਲਾਂਘਾ ਉਸਤਤ ਕਰਨ ਦੇ ਨਾਲ ਸਹਿਜ ਸੁਭਾਵਕ ਹੀ ਜਾਂ ਸਹਿਜ ਸਰੂਪ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਸਖਾ ਸਹਿਨ ਪ੍ਰੇਮ ਗੋਬਿੰਦ,
ਗੋਬਿੰਦ ਪਰਮੇਸ਼ੁਰ ਦਾ ਪ੍ਰੇਮ ਪਿਆਰ ਜਿਹੜਾ ਹੈ, ਇਸ ਲੋਕ ਦਾ ਜਿਹੜਾ ਸਖਾ ਮਿੱਤਰ ਹੈ ਅਤੇ ਪ੍ਰਲੋਕ ਦਾ ਸੈਨ ਸਾਥੀ ਸੰਬੰਧੀ ਹੈ, ਜਿਹੜਾ ਗੋਬਿੰਦ ਦਾ ਪ੍ਰੇਮ ਹੈ, ਇਹ ਧਾਰਨ ਕਰਨਾ ਚਾਹੀਏ।
ਆਪੇ ਕਰੇ ਆਪੇ ਬਖਸ਼ਿੰਦ,
ਪਰਮੇਸ਼ੁਰ ਆਪੇ ਆਪ ਹੀ ਤੇ ਭਾਵ ਗੁਰੂ ਸਰੂਪ ਹੋ ਕਰਕੇ, ਪਰਮੇਸ਼ੁਰ ਆਪੇ ਆਪ ਹੀ ਗੁਰੂ ਸਰੂਪ ਹੋ ਕਰਕੇ ਨਾਮ ਦਾ ਉਪਦੇਸ਼ ਕਰੇ ਕਰਦਾ ਤੇ ਆਪ ਹੀ ਔਗਣਾਂ ਨੂੰ ਬਖਸ਼ਿੰਦ ਬਖਸ਼ਣ ਵਾਲਾ ਹੈ, ਬਖਸ਼ ਦਿੰਦਾ ਹੈ।
ਤਨ ਮਨ ਹਰ ਪਹਿ ਆਗੈ ਜਿੰਦ,
ਇਹ ਤਨ ਸਰੀਰ ਮਨ ਹਿਰਦਾ ਹਰ ਪਰਮੇਸ਼ੁਰ ਵਾਹਿਗੁਰੂ ਦੇ ਪਹਿ ਪਾਸ ਅਰਪਣ ਕਰੇ। ਭਾਵ ਕੀ ਹੈ ਵੀ ਸਰੀਰ ਨੂੰ ਸੰਗਤ ਦੀ ਸੇਵਾ ਵਿੱਚ ਲਾ ਦੇਵੇ, ਮਨ ਨੂੰ ਪਰਮੇਸ਼ੁਰ ਦੀ ਚਿਤਵਣੀ ਵਿੱਚ ਲਾ ਲਵੇ, ਆਪਣੀ ਜਿੰਦ ਜਾਨ ਹੈ ਜਿਹੜੀ ਜਿੰਦ ਬੁੱਧੀ ਨੂੰ ਉਹ ਪ੍ਰਭੂ ਦੇ ਅੱਗੇ ਅਰਪਣ ਕਰ ਦੇਵੇ। ਇਸ ਪ੍ਰਕਾਰ ਦਾ ਜਗਿਆਸੂ ਨੂੰ ਕਰਨਾ ਚਾਹੀਏ।
ਝੂਠ ਵਿਕਾਰ ਮਹਾ ਦੁੱਖ ਦੇਹ,
ਝੂਠ ਜਿਹੜਾ ਅਸੱਤ ਬੋਲਣਾ ਜਾਂ ਅਸੱਤ ਪਦਾਰਥਾਂ ਵਿੱਚ ਲੱਗਣ ਨਾਲ ਵਿਸ਼ੇ ਵਿਕਾਰ ਭੋਗਣ ਦੇ ਨਾਲ ਦੇਹ ਸਰੀਰ ਨੂੰ ਮਹਾਂ ਬਹੁਤ ਭਾਰੀ ਦੁੱਖ ਕਸ਼ਟ ਲੱਗਦਾ ਹੈ। ਝੂਠ ਵਿਕਾਰ ਮਹਾਂ ਦੁੱਖ ਦੇਹ, ਜਮਦੂਤ ਬੜਾ ਭਾਰੀ ਦੁੱਖ ਦੇਣਗੇ ਅਖੀਰ ਦੇ ਸਮੇਂ।
ਭੇਖ ਵਰਨ ਦਿਸਹਿ ਸਭ ਖੇਹ,
ਜਿਨ੍ਹਾਂ ਭੇਖਾਂ ਅਤੇ ਵਰਨਾਂ ਦੇ ਵਿੱਚ ਜੀਵ ਫਸਿਆ ਹੋਇਆ ਹੈ। ਇਹ ਜੀਵ ਜਿਨ੍ਹਾਂ ਭੇਖਾਂ ਦੇ ਵਰਨਾਂ ਦਾ ਹੰਕਾਰ ਕਰਦਾ ਹੈ, ਮੈਂ ਖੱਤਰੀ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਬ੍ਰਹਮਚਾਰੀ ਹਾਂ, ਮੈਂ ਸੰਨਿਆਸੀ ਹਾਂ, ਇਹ ਸਾਰੇ ਅਹੰਭਾਵ ਹੈ। ਇਹ ਭੇਖ ਅਤੇ ਵਰਨ ਸਾਰੇ ਅੰਤ ਨੂੰ ਖੇ ਸਵਾਹ ਮਿੱਟੀ ਰਾਖ ਹੋ ਜਾਣੇ ਨੇ, ਇਹ ਨਾਸ਼ਵਾਨ ਹਨ ਸਾਰੇ। ਗਿਆਨ ਦ੍ਰਿਸ਼ਟੀ ਦੁਆਰਾ ਦੇਖੋ ਤਾਂ ਖੇ ਰੂਪ ਹਨ।
ਜੋ ਉਪਜੈ ਸੋ ਆਵੈ ਜਾਏ,
ਜਿਹੜਾ ਵੀ ਸੰਸਾਰ ਵਿੱਚ ਉਪਜੈ ਪੈਦਾ ਹੋਇਆ ਉਹ ਸੰਸਾਰ ਦੇ ਵਿੱਚ, ਯਾਨੀ ਪੈਦਾ ਹੋਇਆ ਉਹ ਜਨਮ ਧਾਰ ਕੇ ਸੰਸਾਰ ਵਿੱਚ ਆਵੇ ਆਉਂਦਾ ਅਤੇ ਮਰ ਕੇ ਜਾਏ ਜਾਂਦਾ, ਇਹ ਆਉਣਾ ਜਾਣਾ ਹੀ ਬਣਿਆ ਹੋਇਆ। ਇੱਕ ਆਵੇ ਇੱਕ ਜਾਹੇ, ਰੱਖੀਐ ਨਾਮ ਸਲਾਰ, ਇਸ ਪ੍ਰਕਾਰ ਦੇ ਇਹ ਨਾਮ ਬੜੇ ਬੜੇ ਰੱਖਿਆ। ਪਰ ਆਉਣਾ ਜਾਣਾ ਇਹੋ ਸੰਸਾਰ ਸਭ ਆਵਣ ਜਾਣਾ, ਮਨਮੂਰਖ ਚੇਤ ਹੋ ਜਾਣਾ, ਇਹ ਆਉਣ ਜਾਣ ਵਾਲਾ, ਜੰਮਣ ਮਰਨ ਵਾਲਾ ਹੈ।
ਨਾਨਕ ਅਸਥਿਰ ਨਾਮ ਰਜਾਏ,
ਸਤਿਗੁਰੂ ਜੀ ਫਰਮਾਨ ਕਰਦੇ ਨੇ, ਜੇਕਰ ਪਰਮੇਸ਼ੁਰ ਦੀ ਜਾਂ ਪਰਮੇਸ਼ੁਰ ਦੇ ਰਜਾਏ ਭਾਣੇ ਨੂੰ, ਇਹ ਭਾਣੇ ਨੂੰ ਪਰਮੇਸ਼ੁਰ ਦੇ ਨੂੰ ਅਤੇ ਨਾਮ ਨੂੰ ਜਪੇ, ਭਾਣੇ ਵਿੱਚ ਰਹਿ ਕੇ ਜਪੇ, ਤਾਂ ਫਿਰ ਅਸਤੇ ਇਸਤਿਤ ਹੋ ਜਾਂਦਾ ਹੈ। ਜਿਨ੍ਹਾਂ ਨੇ ਪਰਮੇਸ਼ੁਰ ਦੇ ਰਜਾਏ ਭਾਣੇ ਦੇ ਵਿੱਚ ਰਹਿ ਕੇ ਨਾਮ ਜਪਿਆ, ਉਹ ਸਦਾ ਵਾਸਤੇ ਅਸਥਿਰ ਹੋ ਗਏ, ਸਥਿਰ ਰਹਿਣ ਵਾਲਾ ਸਰੂਪ ਬ੍ਰਹਮ ਦਾ ਉਹਦੇ ਵਿੱਚ ਲੀਨ ਹੋ ਗਏ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ।
ਏਕੋ ਸਰਵਰ ਕਮਲ ਅਨੂਪ,
ਹੇ ਭਾਈ ਏਕੋ ਇੱਕ ਸੰਸਾਰ ਰੂਪੀ, ਸਰਵਰ ਨਾਮ ਸਰੋਵਰ ਦਿੰਦਾ ਹੈ, ਸੰਸਾਰ ਹੀ ਕੀ ਹੈ, ਸਰੋਵਰ ਦੀ ਨਿਆਈ ਹੈ। ਜਿਵੇਂ ਸਰੋਵਰ ਹੁੰਦਾ ਹੈ ਨਾ, ਸੰਸਾਰ ਵੀ ਇੱਕ ਸਰੋਵਰ ਹੀ ਮੰਨੋ। ਇਹਦੇ ਚ ਕਮਲ ਕੌਲ ਦੀ ਨਿਆਈ, ਜਿਵੇਂ ਕਮਲ ਫੁੱਲ ਹੁੰਦੇ ਨੇ ਸਰੋਵਰਾਂ ਦੇ ਵਿੱਚ, ਇਹਦੇ ਚ ਕਮਲ ਅਨੂਪ, ਇਹਦੇ ਵਿੱਚ ਉਪਮਾ ਤੋਂ ਰਹਿਤ, ਜਿਹਦੀ ਉਪਮਾ ਹੀ ਨਹੀਂ ਹੋ ਸਕਦੀ, ਕਮਲਾਂ ਦੀ ਤਾਂ ਉਪਮਾ ਸੀਮਤ ਹੈ। ਉਹ ਕਮਲ ਦੀ ਨਿਆਈ ਸੰਸਾਰ ਰੂਪੀ ਸਰੋਵਰ ਦੇ ਵਿੱਚ ਬ੍ਰਹਮ ਚੇਤਨ ਹੈ, ਉਹ ਕੌਲ ਦੀ ਨਿਆਈ ਹੈ, ਨਿਰਲੇਪ ਹੈ, ਪਦਾਰਥਾਂ 'ਚ ਰਹਿੰਦਾ ਹੋਇਆ ਐਸਾ ਵਾਹਿਗੁਰੂ ਦੀ ਉਹ ਚੇਤਨ ਅੰਸ਼ ਹੈ। ਸਭ ਕੁਛ ਹੁੰਦੇ ਹੋਏ ਵੀ ਉਹ ਮਲੀਨਤਾ ਹੀ ਨੂੰ ਪ੍ਰਾਪਤ ਨਹੀਂ ਹੁੰਦਾ, ਸ਼ੁੱਧ ਸਰੂਪੇ ਰਹਿੰਦਾ।
ਸਦਾ ਵਿਗਾਸੈ ਪਰਮਲ ਰੂਪ,
ਪਾਪਾਂ ਪੁੰਨਾਂ ਤੋਂ ਰਹਿਤ ਹੈ, ਸਦਾ ਹਮੇਸ਼ਾ ਹੀ ਵਿਗਾਸੈ ਖਿੜਿਆ ਰਹਿੰਦਾ, ਜਿਹਦੇ ਰੂਪ ਕੀ ਇਸ ਰੂਪ ਦੇ ਵਿੱਚੋਂ ਪ੍ਰੀਤ ਰੂਪੀ ਪਰਮਲ ਚੰਦਨ ਦੀ ਸੁਗੰਧੀ ਆਉਂਦੀ ਹੈ, ਪ੍ਰੀਤ ਰੂਪੀ ਸੁਗੰਧੀ ਆਉਂਦੀ ਹੈ, ਜਿਵੇਂ ਚੰਦਨ ਦੀ ਸੁਗੰਧੀ ਹੁੰਦੀ ਹੈ। ਇਸ ਪ੍ਰਕਾਰ ਦਾ ਉਹ ਉਪਮਾ ਤੋਂ ਰਹਿਤ ਸੰਸਾਰ ਸਰੋਵਰ ਦੇ ਵਿੱਚ ਬ੍ਰਹਮ ਚੇਤਨ ਹੈ।
ਉਜਲ ਮੋਤੀ ਚੁਗ ਹੈ ਹੰਸ,
ਹੰਸ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਸੰਤ ਜਨ, ਤੇ ਉਸ ਵਿੱਚੋਂ ਬੈਰਾਗ ਰੂਪੀ ਮੁਕਤ, ਜਿਹੜੀ ਬੈਰਾਗ ਰੂਪ ਜਾਂ ਮੁਕਤ ਰੂਪੀ ਮੁਕਤੀ ਵੀ ਮੋਤੀਆਂ ਦੀ ਨਿਆਈ ਸਮਝ ਲਓ, ਬੈਰਾਗ ਵੀ ਉਹ ਉਜਲ ਨਿਰਮਲ ਮੈਲ ਤੋਂ ਰਹਿਤ ਕਰਨ ਵਾਲੇ ਇਹ ਮੋਤੀ ਚੁਗਦੇ ਹਨ।
ਸਰਬ ਕਲਾ ਜਗਦੀਸ਼ ਅੰਸ,
ਤੇ ਉਹ ਸਾਰੀਆਂ ਕਲਾ ਸ਼ਕਤੀਆਂ ਦੇ ਮਾਲਕ ਜਗਤ ਦਾ ਈਸ਼ਵਰ ਜਿਹੜਾ ਹੈ ਉਹਦੀ ਅੰਸ਼ ਹਿੱਸਾ ਭਾਗ ਹਨ, ਉਹਦੇ ਹਿੱਸਾ ਹਨ। ਸੰਤ ਰਾਮ ਮੈਂ ਭੇਦ ਕਛ ਨਾਹੀਂ, ਉਹਨਾਂ 'ਚ ਭੇਦ ਨਹੀਂ ਹੈ। ਇਸੇ ਪ੍ਰਕਾਰ ਜੀ
ਏਕੋ ਸਰਵਰ ਕਮਲ ਅਨੂਪ,
ਦੂਜੇ ਅਰਥ ਵਿੱਚ ਇੱਕ ਸੰਸਾਰ ਰੂਪੀ ਸਰੋਵਰ ਵਿੱਚ ਕਮਲ ਦੀ ਨਿਆਈ ਅਨੂਪ ਉਪਮਾ ਤੋਂ ਰਹਿਤ ਕੌਣ ਹੈ? ਸੰਤ ਮਹਾਤਮਾ। ਇਸ ਕਰਕੇ ਉਹਨਾਂ ਦੀ ਉਪਮਾ ਹੀ ਨਹੀਂ ਹੋ ਸਕਦੀ, ਅਨੂਪ ਅਨੂਪ ਉਪਮਾ ਤੋਂ ਰਹਿਤ ਨੂੰ। ਤੇ ਜਿਹੜੇ ਐਸੇ ਹਨ,
ਸਦਾ ਵਿਗਾਸੈ ਪਰਮਲ ਰੂਪ,
ਤੇ ਪਰਮਲ ਇਹਨੂੰ ਪਰਮਲ ਨੂੰ ਅੱਖਰ ਇਕੱਠੇ ਰੱਖਣੇ, ਅਰਥ ਵਿੱਚ ਅੱਖਰ ਜਿਹੜੇ ਨੇ ਥੋੜੇ ਜਿਹੇ ਸਮਝਣ ਵਾਸਤੇ ਅਲੱਗ ਕਰਨੇ ਪੈਂਦੇ। ਪਰਮਲ ਪਾਪਾਂ ਦੀ ਮਲ ਮੈਲ ਤੋਂ ਪਰ ਪਰੇ ਸ਼ੁੱਧ ਸਰੂਪ ਨੂੰ ਜਾਣ ਕੇ ਚਿੱਤ ਵਿੱਚ ਸਦਾ ਹਮੇਸ਼ਾ ਉਹ ਵਿਗਾਸੈ ਕਿਹੜੇ ਰਹਿੰਦੇ ਹਨ, ਇਹ ਉਹਨਾਂ ਦੀ ਅਵਸਥਾ ਮਹਾਤਮਾ ਦੇ।
ਉਜਲ ਮੋਤੀ ਚੂਗ ਹੈ ਹੰਸ,
ਉਹ ਹੰਸ ਤਤਵੇ ਤੇ ਮੋਤੀਆਂ ਦੀ ਨਿਆਈ ਪਰਮੇਸ਼ੁਰ ਦੇ ਨਾਮ ਨੂੰ ਉਜਲ ਜਾਣ ਕਰਕੇ ਆਪਣੀ ਸੁਰਤ ਰੂਪ ਚੁੰਜ ਦੇ ਨਾਲ ਚੁਗਦੇ ਹਨ, ਭਾਵ ਜਪਦੇ ਹਨ।
ਸਰਬ ਕਲਾ ਜਗਦੀਸ਼ ਅੰਸ,
ਇਸ ਪ੍ਰਕਾਰ ਉਹ ਸੰਤ ਜਨ ਸਾਰੀਆਂ ਸ਼ਕਤੀਆਂ ਦੇ ਮਾਲਕ ਜਗਦੀਸ਼ ਪਰਮੇਸ਼ੁਰ ਦੀ ਹੀ ਅੰਸ ਹਿੱਸਾ ਭਾਵ ਰੂਪ ਹੋ ਜਾਂਦੇ ਹਨ। ਤੇ ਫਿਰ ਬੋਲੋ ਜੀ,
ਏਕੋ ਸਰਵਰ ਕਮਲ ਅਨੂਪ,
ਤੀਸਰੇ ਅਰਥ ਵਿਚ ਹੇ ਭਾਈ, ਇੱਕ ਸਰੀਰ ਰੂਪੀ ਸਰਵਰ ਸਰੋਵਰ ਵਿਚ, ਇਹ ਸਰੀਰ ਨੂੰ ਸਰੋਵਰ ਸਮਝਣਾ ਤੀਸਰੇ ਹੱਥ ਵਿਚ। ਕਮਲ ਦੀ ਨਿਆਈ ਉਪਮਾ ਤੋਂ ਰਹਿਤ ਕੌਣ ਹੈ? ਸਾਖੀ ਰੂਪ ਪਰਮੇਸ਼ੁਰ ਦੀ ਚੇਤਨ ਸੱਤਾ, ਤੇ ਉਹ ਇਸ ਪ੍ਰਕਾਰ ਕਮਲ ਦੀ ਨਿਆਈ ਹੈ।
ਸਦਾ ਵਿਗਾਸੈ ਪਰਮਲ ਰੂਪ,
ਉਹ ਚੇਤਨ ਪਰਮਲ ਅਵਿਦਿਆ ਰੂਪੀ ਮੈਲ ਤੋਂ ਪਰੇ ਸ਼ੁੱਧ ਸਰੂਪ ਸਦਾ ਹਮੇਸ਼ਾ ਤੇ ਵਿਗਾਸੈ ਖਿੜਿਆ ਰਹਿੰਦਾ, ਐਸਾ ਉਹ ਪਰਮੇਸ਼ੁਰ ਦਾ ਸਰੂਪ ਹੈ ਚੇਤਨ।
ਉਜਲ ਮੋਤੀ ਚੂਗ ਹੈ ਹੰਸ,
ਜਿਹੜੇ ਹੰਸ ਤਤਵੇਤਿਆਂ ਨੂੰ ਤਰ ਤੀਬਰ ਤਰ ਤਮ ਵੈਰਾਗ ਦੀ ਨਿਆਈ ਉਜਲ ਵੈਰਾਗ ਹੈ ਪਵਿੱਤਰ, ਉਹ ਮੁਕਤ ਰੂਪੀ ਮੋਤੀਆਂ ਨੂੰ ਚੁਗਦੇ ਨੇ। ਇਹ ਉਹਨਾਂ ਇਹ ਉਹ ਹੰਸ ਨੇ ਤੇ ਐਸੇ ਮੋਤੀ ਹਨ।
ਸਰਬ ਕਲਾ ਜਗਦੀਸ਼ ਅੰਸ,
ਸਾਰੇ ਸੰਸਾਰ ਨੂੰ ਸਾਰੀਆਂ ਕਲਾ ਸ਼ਕਤੀਆਂ ਦੇ ਮਾਲਕ ਪਰਮੇਸ਼ੁਰ ਦਾ ਹੀ ਰੂਪ ਦੇਖਦੇ ਨੇ ਸਾਰੀ ਜਗ੍ਹਾ, ਇਹ ਉਹਨਾਂ ਦੀ ਅਵਸਥਾ ਹੈ। ਇਸੇ ਪ੍ਰਕਾਰ ਜੇ
ਇੱਕੋ ਸਰਵਰ ਕਮਲ ਅਨੂਪ,
ਚੌਥੇ ਅਰਥ ਵਿੱਚ ਇੱਕੋ ਹੀ ਦਸਮ ਦੁਆਰ ਰੂਪੀ ਸਰੋਵਰ ਸਮਝਣਾ, ਇਹ ਯੋਗ ਮਤ ਅਨੁਸਾਰ ਅਰਥ ਹੈ, ਯੋਗੀ ਐਸਾ ਸਮਝਦੇ ਨੇ। ਉਹਦੇ ਚ ਸਹੰਸਰ ਦਲ ਰੂਪੀ ਅਨੂਪ ਉਪਮਾ ਤੋਂ ਰਹਿਤ ਕਮਲ ਹੈ, ਸਹੰਸਰ ਦਲ ਮੰਨਦੇ ਨੇ ਉਸਨੂੰ, ਤੇ ਐਸਾ ਉਪਮਾ ਤੋਂ ਰਹਿਤ ਹੈ।
ਸਦਾ ਵਿਗਾਸੈ ਪਰਮਲ ਰੂਪ,
ਜਿਹਦੇ ਚੋਂ ਪਰਮਲ ਚੰਦਨ ਵਾਂਗੂ ਮਹਿਕ ਨਿਕਲਦੀ ਹੈ, ਅਤੇ ਉਹ ਸਰੂਪ ਸਦਾਈ ਵਿਗਾਸ ਹੈ, ਖਿੜਾ ਵਾਲਾ ਹੈ, ਆਨੰਦ ਵਾਲਾ ਹੈ।
ਉਜਲ ਮੋਤੀ ਚੂਗ ਹੈ ਹੰਸ,
ਉੱਥੇ ਮਿਝਦੀਆਂ ਚਿੱਟੀਆਂ ਚਿੱਟੀਆਂ ਬੋਟੀਆਂ ਉਜਲ ਮੋਤੀਆਂ ਦੀ ਨਿਆਈ ਉਹ ਦਿਸਦੀਆਂ ਨੇ, ਜਿਹੜਾ ਜੋਗਾ ਅਭਿਆਸੀ ਹੈ ਉਹਨਾਂ ਨੂੰ।
ਉਜਲ ਮੋਤੀ ਚੂਗ ਹੈ ਹੰਸ,
ਉਹ ਜੋਗੀ ਜਿਹੜੀਆਂ ਮਿਝਦੀਆਂ ਚਿੱਟੀਆਂ ਚਿੱਟੀਆਂ ਬੋਟੀਆਂ ਨੇ, ਇਹ ਉਜਲ ਮੋਤੀਆਂ ਦੀ ਨਿਆਈ ਨ ਉੱਥੇ ਜਿਹੜਾ ਰਸ ਧਾਤੂ ਪ੍ਰਗਟ ਹੁੰਦੀ ਹੈ, ਚੁਗੇ ਹੰਸ ਉਹਨਾਂ ਨੂੰ ਹੰਸਾਂ ਦੀ ਨਿਆਈ ਜੋਗੀ ਪੁਰਖ ਚੁਗਦੇ ਹਨ।
ਸਰਬ ਕਲਾ ਜਗਦੀਸ਼ ਅੰਸ,
ਉੱਥੇ ਜੋ ਚੇਤਨ ਦੀ ਲਾਟ ਹੈ ਉਸ ਨੂੰ ਸਾਰੀਆਂ ਸ਼ਕਤੀਆਂ ਦੇ ਮਾਲਕ ਜਗਦੀਸ਼ਰ ਦਾ ਹੀ ਅੰਸ ਹਿੱਸਾ ਭਾਵ ਸਰੂਪ ਸਮਝਦੇ ਹਨ। ਇਸੇ ਪ੍ਰਕਾਰ ਜੇ
ਇੱਕੋ ਸਰਵਰ ਕਮਲ ਅਨੂਪ,
ਇੱਕੋ ਇੱਕ ਸਤਿਗੁਰੂ ਸਾਹਿਬ ਦੀ ਸਰਵਰ ਸਰੋਵਰ ਦੀ ਨਿਆਈ ਸਮਝਣੇ, ਉਹ ਹੈ ਅਨੂਪ ਉਪਮਾ ਤੋਂ ਰਹਿਤ ਹੈ, ਗੁਰੂ ਦੀ ਕੀ ਉਪਮਾ ਕੀਤੀ ਜਾ ਸਕਦੀ ਹੈ। ਕਮਲ ਦੀ ਨਿਆਈ ਨਿਰਲੇਪ ਰਹਿੰਦੇ ਹੈ, ਐਸਾ ਉਹਨਾਂ ਦਾ ਸਰੂਪ ਹੈ।
ਸਦਾ ਵਿਗਾਸ ਹੈ ਪਰਮਲ ਰੂਪ,
ਸਿੱਖਾਂ ਨੂੰ ਭਗਤੀ ਰੂਪੀ ਪਰਮਲ ਚੰਦਨ ਦੀ ਮਹਿਕ ਦੇ ਕੇ ਇਹ ਭਗਤੀ ਰੂਪੀ ਮਹਿਕ ਦਿੰਦੇ ਹੈ, ਆਪਣਾ ਰੂਪ ਸਰੂਪ ਹੀ ਬਣਾ ਲੈਂਦੇ ਨੇ। ਸਿੱਖ ਹਮੇਸ਼ਾ ਹਿਰਦੇ ਵਿੱਚ ਫਿਰ ਵਿਗਾਸ ਹੈ ਖਿੜੇ ਰਹਿੰਦੇ ਨੇ ਇਹ ਅਵਸਥਾ ਪ੍ਰਾਪਤ ਕਰਕੇ। ਇਸ ਪ੍ਰਕਾਰ ਦਾ ਉਹਨਾਂ ਦਾ ਫਿਰ ਜੀਵਨ ਆਨੰਦਮਈ ਬਣ ਜਾਂਦਾ ਹੈ।
ਉਜਲ ਮੋਤੀ ਚੂਗ ਹੈ ਹੰਸ,
ਹੰਸ ਰੂਪ ਗੁਰਸਿੱਖ ਸਤਿਗੁਰੂਪੀ ਸਰੋਵਰ ਦੇ ਵਿੱਚੋਂ ਮੁਕਤੀ ਰੂਪੀ ਉਜਲ ਮੋਤੀਆਂ ਨੂੰ ਚੁਗੇ ਚੁਗਦੇ ਨੇ, ਸਤਿਗੁਰਾਂ ਨੂੰ ਸਰਵ ਸ਼ਕਤੀ ਦੇ ਮਾਲਕ ਜਾਂ ਸਮਝ ਕੇ ਪਰਮੇਸ਼ੁਰ ਦਾ ਸਰੂਪ ਸਮਝਦੇ ਨੇ। ਗੁਰ ਪਰਮੇਸ਼ੁਰ ਏਕ ਹੈ ਸਭ ਮੇਰੇ ਹੱਸ ਮਾਏ, ਇਉਂ ਫਿਰ ਗੁਰਸਿੱਖ ਆਨੰਦ ਮਾਣਦੇ ਹਨ ਜੀ।
ਸਰਬ ਕਲਾ ਜਗਦੀਸ਼ ਅੰਸ,
ਉਹ ਸਰਬ ਕਲਾ ਸਾਰੀਆਂ ਸ਼ਕਤੀਆਂ ਦੇ ਮਾਲਕ ਪਰਮੇਸ਼ੁਰ ਨੂੰ ਸਮਝਦੇ ਹਨ, ਤੇ ਗੁਰਸਿੱਖ ਵੀ ਗੁਰੂ ਦਾ ਰੂਪ ਹੀ ਹੋ ਜਾਂਦੇ, ਇੱਕ ਸਰੂਪ ਹੀ ਹੋ ਜਾਂਦੇ, ਉਹਦੀ ਅੰਸ ਸਮਝਦੇ ਨੇ, ਉਹੀ ਸਰੂਪ ਸਮਝਦੇ ਹਨ।
ਜੋ ਦੀਸੈ ਸੋ ਉਪਜੈ ਬਿਨਸੈ,
ਇਹ ਭਾਈ ਜਿਹੜਾ ਵੀ ਸੰਸਾਰ ਦਾ ਪਸਾਰਾ ਦਿਸ ਰਿਹਾ ਹੈ, ਅਸਥੂਲ ਅੱਖਾਂ ਦੇਖ ਰਹੀਆਂ ਨੇ, ਇਹਨਾਂ ਦੁਆਰਾ ਸਾਨੂੰ ਦਿਸ ਰਿਹਾ, ਸੋ ਉਹ ਸਾਰਾ ਉਪਜੈ ਪੈਦਾ ਹੋ ਕੇ ਬਿਨਸੈ ਨਾਸ ਹੋ ਜਾਣ ਵਾਲਾ ਹੈ।
ਬਿਨ ਜਲ ਸਰਵਰ ਕਮਲ ਨਾ ਦੀਸੈ,
ਤੇ ਜਿਵੇਂ ਬਿਨਾਂ ਜਲ ਤੋਂ ਜੇ ਪਾਣੀ ਨਾ ਹੋਵੇ ਸਰੋਵਰ ਦੇ ਵਿੱਚ ਕਮਲ ਨਾ ਦਿਸੇ, ਕਮਲ ਨਹੀਂ ਦਿਸਣਗੇ, ਸੁੱਕ ਜਾਣਗੇ। ਇਸੇ ਤਰ੍ਹਾਂ ਜਿਹੜਾ ਬ੍ਰਹਮ ਹੈ ਉਹ ਜਲਦੀ ਨਿਆਈ ਹੈ ਸੰਸਾਰ ਸਰੋਵਰ ਦੇ ਵਿੱਚ, ਵੀ ਜੇ ਉਹ ਪਰਮੇਸ਼ਰ ਚੇਤਨ ਸੱਤਾ ਰੂਪੀ ਜਲ ਨਾ ਹੋਵੇ, ਯਾਨੀ ਜਦੋਂ ਆਪਣੀ ਸੱਤਾ ਨੂੰ ਖਿੱਚ ਲੈਂਦਾ ਹੈ ਤਾਂ ਫਿਰ ਇਹ ਸਰੀਰਾਂ ਕੋਈ ਕਮਲ ਨਹੀਂ ਦਿਸਦੇ, ਫਿਰ ਕਮਲਾਂ ਦੀ ਸਹਿਜੀਵ ਕਮਲਾਂ ਦੀ ਨਿਆਈਨ ਖਤਮ ਹੋ ਜਾਂਦੇ, ਉਹਦੀ ਸੱਤਾ ਕਰਕੇ ਖੜੇ ਹੈ। ਤੋ ਇਸ ਕਰਕੇ ਦੁਬਾਰੇ ਬੋਲੋ ਜੀ,
ਜੋ ਦਿਸੈ ਸੋ ਉਪਜੈ ਬਿਨਸੈ,
ਤੇ ਜੋ ਵੀ ਦਿਸ ਰਿਹਾ ਇਹ ਨਾਸਵਾਨ ਹੀ ਹੈ, ਉਹਦੀ ਸੱਤਾ ਕਰਕੇ ਹੀ ਭਾਸ ਰਿਹਾ ਹੈ।
ਬਿਨ ਜਲ ਸਰਵਰ ਕਮਲ ਨਾ ਦਿਸੈ,
ਜਿਵੇਂ ਜਲ ਪਾਣੀ ਤੋਂ ਬਿਨ ਬਗੈਰ ਸਰਵ ਸਰੋਵ ਵਿੱਚ ਕਮਲ ਕੌਲ ਫੁੱਲ ਨਾ ਦਿਸੈ, ਦਿਖਾਈ ਨਹੀਂ ਦਿੰਦੇ। ਇਸੇ ਪ੍ਰਕਾਰ ਸੰਸਾਰ ਰੂਪੀ ਸਰੋਵਰ ਵਿੱਚ ਪਦਾਰਥਾਂ ਰੂਪੀ ਪਾਣੀ ਤੋਂ ਬਿਨਾਂ ਸੰਤ ਮਹਾਤਮਾ ਰੂਪੀ ਕਮਲਾਂ ਦਾ ਸਰੀਰ ਨਹੀਂ ਦਿਸਦਾ, ਕਿਉਂ ਪਦਾਰਥਾਂ ਦੇ ਆਸਰੇ ਹੈ ਸੰਤਾਂ ਦਾ ਸਰੀਰ ਵੀ। ਉਹ ਕਮਲ ਵਾਂਗੂ ਰਹਿੰਦੇ ਨੇ ਨਰਲੇਪ, ਭੋਗਦੇ ਹੋਏ ਵੀ ਅਭੋਗਤਾ ਹਨ। ਤੋ ਇਸ ਕਰਕੇ ਅੱਗੇ ਬੋਲੋ ਜੀ,
ਜੋ ਦਿਸੈ ਸੋ ਉਪਜੈ ਬਿਨਸੈ,
ਤੇ ਇਸ ਤਰ੍ਹਾਂ ਜੋ ਵੀ ਸੰਸਾਰ ਦੇ ਵਿੱਚ ਪੈਦਾ ਹੋਇਆ ਉਹਨੇ ਨਾਸ ਤਾਂ ਹੋਣਾ ਹੀ ਹੈ, ਹਮੇਸ਼ਾ ਹੀ ਨਾਸਵਾਨ ਹੀ ਹੈ ਸੰਸਾਰ ਸਾਰਾ।
ਬਿਨ ਜਲ ਸਰਵਰ ਕਮਲ ਨਾ ਦਿਸੈ,
ਜਿਹੜਾ ਦਸਵੇਂ ਦੁਆਰ ਰੂਪੀ ਸਰੋਵਰ ਵਿੱਚ ਕਮਲ ਦੀ ਨਿਆਈ ਚੇਤਨ ਦੀ ਲਾਟ ਹੈ, ਉਹ ਪ੍ਰਤੱਖ ਜਲ ਤੋਂ ਬਿਨਾਂ ਉੱਥੇ ਏੜਾ ਪਿੰਗਲਾ ਅਤੇ ਸੁਖਮਨਾ ਦੀ ਤ੍ਰਿਵੇਣੀ ਬਣੀ ਹੋਈ ਹੈ, ਉਸਦੇ ਸਾਧਨ ਕਰੇ ਤੋਂ ਬਿਨਾਂ, ਯਾਨੀ ਜੇ ਸਾਧਨ ਨਾ ਕਰੀਏ ਇਸ ਤੋਂ ਬਿਨਾਂ ਉਹ ਚੇਤਨ ਦੀ ਲਾਟ ਦਿਸਦੀ ਨਹੀਂ ਹੈ। ਕਮਲ ਨਾ ਦਿਸੈ, ਉਹ ਕਮਲ ਦੀ ਨਿਆਈ ਹੈ ਚੇਤਨ ਦੀ ਲਾਟ। ਅਤੇ ਜਾਂ ਫਿਰ ਬਿਨ ਜਲ ਸਰਵਰ ਕਮਲ ਨਾ ਦੀਸ ਹੈ, ਜਿਹੜਾ ਸਾਧ ਸੰਗਤ ਰੂਪੀ ਸਰੋਵਰ ਇਹਦੇ ਚ ਮਿਲੇ ਹੋਏ ਹਨ ਜਿਹੜੇ, ਉਹ ਗੁਰਮੁਖ ਜਨ ਸੰਸਾਰ ਦੇ ਪਦਾਰਥਾਂ ਰੂਪੀ ਜਲ ਪਾਣੀ ਦੀ ਇੱਛਾ ਤੋਂ ਬਿਨਾਂ ਹਨ, ਕਮਲ ਦੀ ਨਿਆਈ ਨਿਰਲੇਪ ਨੂੰ। ਹੰਕਾਰ ਦੇ ਸਹਿਤ ਨਾ ਨਹੀਂ ਦਿਸਿਆ, ਉਹ ਹੰਕਾਰ ਦੇ ਸਹਿਤ ਨਹੀਂ ਦਿਸਦੇ, ਇਹ ਉਹਨਾਂ ਦਾ ਜੀਵਨ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਬਿਰਲਾ ਬੂਝੈ ਪਾਵੈ ਭੇਦ,
ਕੋਈ ਬਿਰਲਾ ਟਾਵਾਂ ਟਾਵਾਂ ਹੀ ਪੁਰਸ਼ ਹੈ ਜਿਹੜਾ ਗੁਰਾਂ ਦੁਆਰਾ ਉਹਨੂੰ ਬੂਝੇ ਪੁੱਛ ਕੇ ਪਰਮੇਸ਼ੁਰ ਦੇ ਭੇਦ ਕਹੀਏ ਭੇਤ ਨੂੰ ਜਾਣਕਾਰੀ ਨੂੰ ਪਾਵੈ ਪਾਉਂਦਾ ਹੈ।
ਸਾਖਾ ਤੀਨ ਕਹਿ ਨਿਤ ਬੇਦ,
ਸੰਸਾਰ ਰੂਪੀ ਰੁੱਖ ਨੂੰ, ਇਹਨੂੰ ਰੁੱਖ ਦੇ ਉਹਦੇ ਚ ਸੰਕਲਪ ਕਰੀਏ ਤਾਂ ਫਿਰ ਰਜੋ ਗੁਣ ਤਮੋ ਗੁਣ ਸਤੋ ਗੁਣ, ਇਹ ਤੀਨ ਤਿੰਨ ਸ਼ਾਖਾਵਾਂ ਹਨ, ਟਹਿਣੀਆਂ ਨੇ ਉਸਦੀਆਂ। ਇਹ ਗੱਲ ਨਿਤ ਪ੍ਰਤੀ ਕੌਣ ਕਹਿੰਦਾ? ਕਹਿੰਦੇ ਇਹ ਬੇਦ ਕਹਿ, ਨਿਤ ਹੀ ਵੇਦ ਕਹਿ ਰਿਹਾ ਗੱਲ, ਵੇਦ ਦੇ ਅੰਦਰ ਵੀ ਐਸਾ ਕਥਨ ਕੀਤਾ ਹੈ। ਜਾਂ ਸਾਖਾ ਤੀਨ ਕਹਿ ਨਿਤ ਵੇਦ, ਜੋ ਕਰਮ ਉਪਾਸ਼ਨਾ ਅਤੇ ਗਿਆਨ ਰੂਪੀ ਤਿੰਨ ਸ਼ਾਖਾਵਾਂ ਨੇ, ਇਹਨਾਂ ਨੂੰ ਕਥਨ ਦੇ ਲਈ ਨਿਤ ਪ੍ਰਤੀ ਵੇਦ ਕਹਿ ਰਿਹਾ ਹੈ। ਜਿਹਦੇ 80,000 ਕਰਮ ਕਾਂਡ ਦਾ ਸਲੋਕ, 16,000 ਉਪਾਸ਼ਨਾ ਕਾਂਡ ਦਾ, 4,000 ਤੱਤਵ ਗਿਆਨ ਦਾ, ਉਹ ਕਰਮ ਉਪਾਸ਼ਨਾ ਇਹ ਸਾਖਾ ਨੂੰ ਕਹਿ ਰਿਹਾ। ਸਾਖਾ ਤੀਨ ਕਹਿ ਨਿਤ ਵੇਦ, ਤਿੰਨ ਵੇਦ ਸ਼ਿਆਮ ਰਿਗ ਵੇਦ ਜੁਜਰ ਵੇਦ, ਸਾਖਾ ਉਗਾਈਆਂ ਦਿੰਦੇ ਆ ਨੇਤਾ ਪ੍ਰਤੀ। ਇਉਂ ਕਹਿੰਦੇ ਆ ਕਿ ਜਿਹੜਾ ਸਕਾਮੀ ਪੁਰਸ਼ ਹੈ ਉਹ ਕਰਮ ਦਾ ਅਧਿਕਾਰੀ ਹੈ, ਜਿਹੜਾ ਉਪਾਸ਼ਕ ਹੈ ਉਹ ਵਿਵੇਕ ਅਤੇ ਵੈਰਾਗ ਆਦਿਕ ਦਾ ਅਧਿਕਾਰੀ ਹੈ, ਜਿਹੜਾ ਉੱਤਮ ਪੁਰਸ਼ ਹੈ ਉਹ ਗਿਆਨ ਦਾ ਅਧਿਕਾਰੀ ਹੈ, ਇਹ ਵੇਦ ਕਹਿ ਰਿਹਾ ਹੈ।
ਨਾਦ ਬਿੰਦ ਕੀ ਸੁਰਤ ਸਮਾਏ,
ਜਿੰਨੇ ਵੀ ਨਾਦ ਸ਼ਬਦ ਹਨ ਉਹਨਾਂ ਦੀ ਬਿੰਦ ਜਾਣਕਾਰੀ ਗਿਆਤ ਜਿਹੜੀ ਹੈ, ਇਹ ਸਾਰੀ ਜਿਨ੍ਹਾਂ ਦੀ ਸੁਰਤ ਸੁਰਤੀ ਵਿੱਚੋਂ ਸਮਾਏ ਸਮਾ ਭਾਵ ਲੈ ਹੋ ਗਈ ਹੈ।
ਸਤਿਗੁਰ ਸੇਵ ਪਰਮ ਪਦ ਪਾਏ,
ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ, ਗੁਰੂ ਸਾਹਿਬ ਦੇ ਸੇਵ ਸੇਵਨ ਕਰਦੇ ਹੋਏ ਪਰਮ ਪਦਵੀ ਵੱਡੀ ਪਦਵੀ ਜਿਹੜੀ ਕੇਵਲ ਮੋਕਸ਼, ਉਸ ਨੂੰ ਪਾਏ ਪਾਉਂਦੇ ਹਨ। ਇਹਦੇ ਇੱਕ ਦ੍ਰਿਸ਼ਟਾਂਤ ਮਹਾਂਪੁਰਖਾਂ ਨੇ ਦਿੱਤਾ ਹੈ ਤੇ ਨਾਰਾਇਣ ਹਰੀ ਉਪਦੇਸ਼ ਦੇ ਵਿੱਚ ਬੜਾ ਖੋਲ੍ਹ ਕੇ ਲਿਖਿਆ ਹੋਇਆ। ਉਹਦੇ ਚ ਕਲਪਨਾ ਕੀਤੀ ਹੁੰਦੀ ਹੈ, ਇੱਕ ਪੱਥਰ ਦੀ ਸਿਲਾ, ਉਹ ਅਸਲ ਦੇ ਵਿੱਚ ਮਦਾਤ ਸਿਲਾ ਉਹਦਾ ਨਾਂ ਹੈ, ਪਾਣੀ ਜਮ ਕੇ, ਐਨ ਸ਼ੁੱਧ ਪਾਣੀ ਜਮ ਕੇ ਉਹ ਪਤਲੀ ਉਹਦੀ ਸਿਲਾ ਬਣ ਜਾਂਦੀ ਹੈ ਪਹਾੜਾਂ ਚ, ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਉਹ ਸਾਫ਼ ਸੀ ਬਹੁਤ, ਜੰਗਲ ਵਿੱਚੋਂ ਅਨੇਕਾਂ ਜਾਨਵਰ ਆਉਂਦੇ ਆਪਣਾ ਮੁਖ ਦੇਖਦੇ, ਤੇ ਉਹ ਉਹਦੇ ਆਕਾਰ ਨੂੰ ਸਿਲਾ ਆਪਣੇ ਅੰਦਰ ਧਾਰਨ ਕਰ ਲੈਂਦੀ। ਅਨੇਕਾਂ ਜਾਨਵਰ ਆਏ ਅਨੇਕਾਂ ਗਏ। ਇੱਕ ਦਿਨ ਕਿਸੇ ਨੇ ਉਹ ਸਿਲਾ ਨੂੰ ਕਿਹਾ, ਕਹਿੰਦੇ ਹੇ ਮਦਾਤ ਸਿਲਾ, ਤੈਂ ਇੰਨੇ ਜਾਨਵਰ ਤੇਰੇ ਪਾਸ ਆਏ, ਉਹਨਾਂ ਦੀਆਂ ਤਸਵੀਰਾਂ ਖਿੱਚ ਖਿੱਚ ਕੇ ਤੂੰ ਆਪਣੇ ਕੋਲ ਰੱਖੀ ਜਾਣੀ ਹੈ, ਤੂੰ ਕਿਸੇ ਇੱਕ ਦੇ ਨਾਲ ਪ੍ਰੇਮ ਕਿਉਂ ਨਹੀਂ ਕਰਦੀ? ਇਹ ਤਾਂ ਵਿਭਚਾਰੀ ਪ੍ਰੇਮ ਹੈ ਤੇਰਾ, ਬਹੁਤਿਆਂ ਦੇ ਨਾਲ ਹੈ। ਜੇ ਤੂੰ ਕਿਸੇ ਇੱਕ ਨੂੰ ਚੁਣ ਲਵੇਂ ਇਹਨਾਂ ਦੇ ਵਿੱਚੋਂ, ਸੋਹਣੇ ਜਾਨਵਰ ਨੂੰ, ਉਹਦੀ ਤਸਵੀਰ ਆਪਣੇ ਅੰਦਰ ਲੈ ਲੈ, ਤੈਨੂੰ ਇਹਨਾਂ ਦਾ ਖਿਆਲ ਹੀ ਨਾ ਰਹੇ ਜਿਹੜੇ ਵੇਚ। ਇਹ ਕੋਈ ਮਿੱਤਰ ਨਹੀਂ ਹੈ ਤੇਰੇ, ਸਵਾਰਥੀ ਨੇ ਇਹ ਸਾਰੇ। ਉਹਨਾਂ ਕੇ ਸੁਣ ਕੇ ਕਹਿੰਦੇ ਮਦਾਤ ਸਿਲਾ ਨੇ ਸਾਰਿਆਂ ਜਾਨਵਰਾਂ ਚੋਂ ਮੋਰ ਚਿਣ ਲਿਆ, ਮੋਰ ਦੀ ਤਸਵੀਰ ਖਿੱਚ ਲਈ ਤੇ ਮੋਰ ਦਾ ਚਿੰਤਨ ਕਰਨਾ ਸ਼ੁਰੂ ਕਰ ਦਿੱਤਾ ਕਿ ਮੇਰਾ ਕੇਵਲ ਪ੍ਰੀਤਮ ਮੋਰ ਹੈ, ਬਸ ਮੇਰੇ ਉਹਦੇ ਨਾਲ ਨਿਉ ਲਾ ਲਿਆ। ਉਹ ਹਰ ਵੇਲੇ ਮੋਰ ਦਾ ਚਿੰਤਨ ਕਰਦੀ ਰਹਿੰਦੀ। ਕਹਿੰਦੇ ਮੋਰ ਨੂੰ ਕਿਸੇ ਨੇ ਦੱਸਿਆ ਵੀ ਤੈਨੂੰ ਬਹੁਤ ਮਦਾਤ ਸਿਲਾ ਚੇਤੇ ਕਰ ਰਹੀ ਹੈ, ਤੂੰ ਚੱਲ ਕੇ ਮਿਲ ਉਸ ਨੂੰ, ਦਰਸ਼ਨ ਕਰ। ਜਦੋਂ ਮੋਰ ਨੇ ਸਿਲਾ ਦੇ ਸਾਹਮਣੇ ਆਉਣਾ ਕੀਤਾ, ਕਹਿੰਦੇ ਪ੍ਰੇਮ ਦੇ ਵਿੱਚ ਢਲ ਕੇ ਪਾਣੀ ਬਣ ਗਈ, ਪਾਣੀ ਦੀ ਉਹ ਸਿਲਾ ਬਣੀ ਹੁੰਦੀ ਹੈ ਨਾ, ਉਹ ਢਲ ਗਈ। ਮੋਰ ਨੇ ਉਸੇ ਵੇਲੇ ਆਪਣੀ ਚੁੰਝ ਦੇ ਨਾਲ ਉਹਦਾ ਜਲ ਪੀ ਲਿਆ। ਬਹੁਤੇ ਵੱਡੇ ਆਕਾਰ ਦੀ ਨਹੀਂ ਸੀ ਇਹ, ਦ੍ਰਿਸ਼ਟਾਂਤ ਕਲਪਿਆ ਹੋਇਆ ਸਾਧ ਜੀ। ਇਸੇ ਪ੍ਰਕਾਰ ਮਦਾਤ ਸਿਲਾ ਦੀ ਨਿਆਂ ਕੀ ਹੈ? ਸਾਡੀ ਬੁੱਧੀ ਹੈ। ਜਿੰਨੀਆਂ ਦੇਹਾਂ ਧਾਰੀਆਂ ਨੇ, ਸ਼ਬਦ ਸੁਣੇ ਨੇ, ਜਿੰਨਾ ਕੁਛ ਅਸੀਂ ਦੇਖਿਆ ਉਹਦੇ ਆਕਾਰ ਅਸੀਂ ਅੰਦਰ ਧਾਰਨ ਕਰ ਲਿਆ, ਸਾਰੀਆਂ ਤਸਵੀਰਾਂ ਬੁੱਧੀ ਦੇ ਅੰਦਰ ਖਿੱਚੀਆਂ ਪਈਆਂ ਨੇ। ਜਦੋਂ ਪਰਮੇਸ਼ਰ ਨੂੰ ਚੇਤੇ ਕਰਦੇ ਹਾਂ, ਉਦੋਂ ਹੀ ਉਹਨਾਂ ਦੇ ਆਕਾਰ ਸਾਹਮਣੇ ਪ੍ਰਤੀਤ ਹੋਣ ਲੱਗ ਜਾਂਦੇ ਨੇ। ਕਦੇ ਕੋਈ ਚੀਜ਼ ਆ ਜਾਂਦੀ ਹੈ ਮੂਹਰੇ, ਕਦੇ ਕੋਈ ਆ ਜਾਂਦੀ ਹੈ। ਫਿਰ ਕਿਸੇ ਮਹਾਂਪੁਰਖ ਨੇ ਕਿਹਾ ਜਗਿਆਸੂ ਨੂੰ, ਜੇਕਰ ਕਹਿੰਦੇ ਤੂੰ ਗੁਰੂ ਸਾਹਿਬ ਦਾ ਧਿਆਨ ਧਰੇ, ਗੁਰੂ ਨਾਨਕ ਦਾ ਧਿਆਨ ਧਰ ਲਵੇਂ, ਇਹ ਧਿਆਨ ਆਪਣੇ ਆਪ ਹਟ ਜਾਣਗੇ, ਉਹਨੂੰ ਪ੍ਰੀਤਮ ਬਣਾ, ਤੂੰ ਤਾਂ ਬਹੁਤਿਆਂ ਨੂੰ ਪ੍ਰੀਤਮ ਬਣਾਇਆ। ਔਰ ਇਹ ਸਵਾਰਥੀ ਨੇ ਸਾਰੇ, ਪੁੱਤਰਾਂ ਧੀਆਂ ਦੀਆਂ ਤਸਵੀਰਾਂ ਉਹ ਤੇਰੇ ਅੰਦਰ ਨੇ, ਮਾਤਾ ਪਿਤਾ ਦੀਆਂ, ਪਤਨੀ ਪਤਨੀ ਦੇ ਜਿੰਨੇ ਵੀ ਰਿਸ਼ਤੇ ਨੇ, ਭੈਣ ਭਰਾਵਾਂ ਦੀਆਂ, ਤੂੰ ਗੁਰ ਕੀ ਮੂਰਤ ਮਨ ਮੈਂ ਤਿਆਰ ਕਰ ਲੈ, ਸਾਰੇ ਆਕਾਰ ਸਮਾ ਜਾਂਦੇ ਨੇ, ਫਿਰ ਤੇਰੇ ਅੰਦਰ ਤੋਂ ਹੀ ਪ੍ਰਗਟ ਹੋ ਜਾਊਗਾ। ਤੇ ਉਹਨੇ ਇਸੇ ਤਰ੍ਹਾਂ ਸਾਧ ਸੁਝ ਕੀਤਾ। ਜਦੋਂ ਗੁਰੂ ਦਾ ਧਿਆਨ ਕੀਤਾ, ਰਾਤ ਦਿਨ ਚਿੰਤਨ ਕਰਦਾ ਰਿਹਾ, ਤੇ ਜਿਵੇਂ ਧੰਨੇ ਨੂੰ ਪ੍ਰਤੱਖ ਹੋ ਕੇ ਮਿਲਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਬ੍ਰਹਮ ਦੀ ਸਿੱਖਿਆ ਦਾ ਆਕਾਰ ਹੋ ਗਈ। ਤੇ ਇਸ ਕਰਕੇ ਇਹ ਦ੍ਰਿਸ਼ਟਾਂਤ ਦਿੱਤਾ ਹੈ। ਫਿਰ ਜਿੰਨੇ ਵੀ ਅੱਗੇ ਸਾਸ ਜੀ ਨਾਦ ਬਿੰਦ ਆਦਿ ਹਨ, ਤੇ ਨਾਦ ਬਿੰਦ ਕੀ ਸੁਰਤ ਸਮਾਏ, ਦੁਬਾਰੇ ਬੋਲਦੇ ਜੀ, ਨਾਲ ਜੁੜ ਜੂ ਫਿਰ।
ਨਾਦ ਬਿੰਦ ਕੀ ਸੁਰਤ ਸਮਾਏ,
ਜਿੰਨੇ ਵੀ ਨਾਦ ਸ਼ਬਦ ਬਾਜੇ ਆਦਿ ਸੁਣਦੇ ਨੇ, ਉਹਨਾਂ ਦੀ ਬਿੰਦ ਗਿਆਤ ਹੈ ਜਿਹੜੀ, ਉਹ ਸੁਰਤੀ ਪ੍ਰਤੀਤ ਹੁੰਦੀ ਹੈ। ਜਦੋਂ ਇਹ ਸਾਰੀ ਸਮਾਏ ਲੈ ਹੋ ਜਾਵੇ, ਇੱਕੋ ਹੀ ਧਿਆਨ ਜਦੋਂ ਰਹਿ ਜਾਂਦਾ ਹੈ,
ਸਤਿਗੁਰ ਸੇਵ ਪਰਮ ਪਦ ਪਾਏ,
ਇਹ ਸਤਿਗੁਰਾਂ ਦੀ ਸੇਵ ਟਹਿਲ ਕਰਕੇ ਗਿਆਨ ਰੂਪ ਪਰਮ ਪਦਵੀ ਨੂੰ ਪਾ ਲਈਦਾ। ਨਾਦ ਸ਼ਬਦ ਭਾਵ ਬ੍ਰਹਮ ਤੇ ਬਿੰਦ ਗਿਆਤ, ਉਹਦੀ ਗਿਆਤ ਵਿੱਚ ਲੱਗ ਕੇ ਜਦੋਂ ਸੁਰਤੀ ਹੋਰਨਾਂ ਪਾਸਿਆਂ ਤੋਂ ਹਟ ਕੇ ਇਹਦੇ ਵਿੱਚ ਇਹ ਸਮਾ ਜਾਵੇ, ਉਦੋਂ ਸਤਿਗੁਰੂ ਦੀ ਸੇਵ ਕਰਕੇ ਪਰਮ ਪਦਵੀ ਕੇਵਲ ਮੋਕਸ਼ ਨੂੰ ਪਾ ਲਈਦਾ ਹੈ। ਇਹਦੇ ਚ ਗੂੜ ਵਿਚਾਰ ਰੱਖੀ ਸੀ,
ਮੁਕਤੋ ਰਾਤ ਰੰਗ ਰਵੰਤ,
ਜਿਹੜਾ ਪੁਰਸ਼ ਰੰਗ ਦਾ ਅਰਥ ਹੈ ਪ੍ਰੇਮ, ਤੇ ਜਿਹੜਾ ਮੁਕਤੋ ਰਾਤੋ ਰੰਗ ਰਵੰਤ, ਕਹਿੰਦੇ ਜਿਹੜਾ ਪਰਮੇਸ਼ਰ ਰੰਗ ਪ੍ਰੇਮ, ਪਰਮੇਸ਼ਰ ਦੇ ਜਿਹੜਾ ਪੁਰਸ਼ ਰੰਗ ਪ੍ਰੇਮ ਵਿੱਚ ਪਰਮੇਸ਼ਰ ਦੇ ਨਾਮ ਨੂੰ ਰਵੰਤ ਉਚਾਰਨ ਕਰਦਾ, ਉਸ ਵਿੱਚ ਰਾਤੋ ਰੰਗਿਆ ਰਹਿੰਦਾ, ਨਾਮ ਦੇ ਵਿੱਚ ਮਨ ਰੰਗੇ ਲਿਆ, ਉਹ ਫਿਰ ਜੰਮਣ ਮਰਨ ਦੇ ਜਿਹੜੇ ਬੰਧਨ ਆਦਿ ਹਨ, ਇਹਨਾਂ ਤੋਂ ਫਿਰ ਉਹ ਕਹਿੰਦੇ ਮੁਕਤ ਹੋ ਜਾਂਦਾ ਹੈ, ਜੰਮਣ ਮਰਨ ਚ ਨਹੀਂ ਰਹਿੰਦਾ ਹੈ।
ਰਾਜਨ ਰਾਜ ਸਦਾ ਬਿਨ ਸੰਤ,
ਰਾਜਨ ਰਾਜ, ਰਾਜਾਂ ਦਾ ਵੀ ਰਾਜਾ ਬਣ ਕੇ ਚਿੱਤ ਵਿੱਚ ਸਦਾ ਹਮੇਸ਼ਾ ਬਿਕਸਾਂਤੋ ਖਿੜਿਆ ਹੀ ਰਹਿੰਦਾ ਫਿਰ ਉਹ। ਤੇ ਜਾਂ ਫਿਰ ਮੁਕਤੋ ਰਾਤੋ ਰੰਗ ਰਵਾਂ ਤੋਂ ਰਾਜਨ ਰਾਜ ਸਦਾ ਬਿਕਸਾਂ ਤੋਂ। ਸਤਿਗੁਰੂ ਜੀ ਆਪ ਨਾਮ ਦੇ ਰੰਗ ਵਿੱਚ ਰੰਗੇ ਹੋਏ ਮੁਕਤ ਸਰੂਪ ਹਨ, ਰੰਗ ਪ੍ਰੇਮ ਵਿੱਚ ਤੇ ਆ ਕਰਕੇ ਉਹ ਸਿੱਖਾਂ ਦੇ ਪਾਸੋਂ ਉਸ ਪਰਮੇਸ਼ੁਰ ਦਾ ਨਾਮ ਰਵਾਂ ਤੋਂ ਅਚਰਵਾਉਂਦੇ ਨੇ, ਭਾਈ ਉਚਾਰੋ ਤੁਸੀਂ ਰਾਜਨ ਪ੍ਰਕਾਸ਼ ਰੂਪ ਦੇ ਰਾਜ ਭੇਦ ਨੂੰ ਜਾਣ ਕੇ ਉਹਦੇ ਆਨੰਦ ਨੂੰ ਮਾਣਦੇ ਨੇ, ਹਿਰਦੇ ਚ ਵਿਕਸਾਂ ਤੋਂ ਖਿੜੇ ਰਹਿੰਦੇ ਹਨ।
ਜਿਸ ਤੂੰ ਰੱਖੇ ਕਿਰਪਾ ਧਾਰ,
ਇਹ ਮਹਾਰਾਜ ਜੀ ਨੂੰ ਤੁਸੀਂ ਕਿਰਪਾ ਦਇਆ ਦ੍ਰਿਸ਼ਟੀ ਧਾਰ ਕੇ ਪ੍ਰੇਮ ਰੰਗ ਦੇ ਚ ਰੱਖਦੇ ਹੋ।
ਬੂਡਤ ਪਾਹਨ ਤਾਰਹਿ ਤਾਰ,
ਬਸ ਫਿਰ ਉਹ ਡੁੱਬਦੇ ਹੋਏ ਸੰਸਾਰ ਦੇ ਜਿੰਨੇ ਜੀਵ ਡੁੱਬ ਰਹੇ ਨੇ ਉਹ ਮੁਕਤ ਹੋ ਜਾਂਦਾ। ਇਹ ਮਹਾਰਾਜ ਤੁਸੀਂ ਤਾਰ ਤਾਰਨ ਵਾਲੇ ਹੋ, ਪਾਹਨ ਪੱਥਰਾਂ ਦੀ ਨਿਆਈ ਬੂੜਤ ਡੁੱਬਦੇ ਹੋਏ ਭਾਰੀ ਪਾਪੀਆਂ ਨੂੰ ਵੀ ਤਾਰਨਾ ਕਰਦੇ ਹੋ ਜੀ।
ਤ੍ਰਿਭਵਨ ਮਹਿ ਜੋਤ, ਤ੍ਰਿਭਵਨ ਮਹਿ ਜਾਣਿਆ,
ਜਿਹੜਾ ਤ੍ਰਿਭਵਨ ਤਿੰਨਾਂ ਜਣੇ ਜਿਨ੍ਹਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਰੱਖਿਆ ਹੈ ਵਾਹਿਗੁਰੂ ਨੇ, ਉਹਨਾਂ ਨੇ ਜੋ ਤ੍ਰਿਭਵਨ ਤਿੰਨਾਂ ਭਵਨਾਂ ਦੇ ਮਹਿ ਵਿੱਚ ਜੋਤੀ ਸਰੂਪ ਬ੍ਰਹਮ ਹੈ, ਉਸ ਨੂੰ ਤ੍ਰਿਭਵਨ ਤਿੰਨਾਂ ਭਵਨਾਂ ਦੇ ਮਹਿ ਵਿੱਚ ਹੀ ਵਿਆਪਕ ਜਾਣਿਆ ਜਾਣ ਲਿਆ ਹੈ। ਤ੍ਰਿਭਵਨ ਹੈ ਜੋਤ, ਤ੍ਰਿਭਵਨ ਮਹਿ ਜਾਣਿਆ, ਤ੍ਰਿਭਵਨ ਤਿੰਨੇ ਭਵਨ ਜਾਗਰਤਵ ਸੋਪਨ ਤੇ ਸੁਖੋਪਤੀ, ਜਾਂ ਤਿੰਨੇ ਭਵਨ ਜਿਹੜੇ ਨੇ ਸਵਰਗ ਲੋਕ ਹੈ, ਪਤਾਲ ਲੋਕ ਹੈ, ਮਾਤ ਲੋਕ ਹੈ, ਉਹ ਜੋਤੀ ਸਰੂਪ ਬ੍ਰਹਮ ਨੂੰ ਜਾਣ ਲਿਆ ਹੈ ਉਹਨਾਂ ਨੇ।
ਉਲਟ ਭਈ ਘਰ ਘਰ ਮਹਿ ਆਣਿਆ,
ਇਹਨਾਂ ਦੀ ਬਿਰਤੀ ਜੋ ਪਹਿਲਾਂ ਸੰਸਾਰਾਕਾਰ ਸੀ ਉਹ ਹੁਣ ਉਲਟ ਕੇ ਬਦਲ ਕੇ ਬ੍ਰਹਮਾਕਾਰ ਭਈ ਹੋ ਗਈ ਹੈ, ਜਿਸ ਕਰਕੇ ਜਦੋਂ ਉਹਨਾਂ ਨੇ ਘਰ ਹਿਰਦੇ ਦੇ ਮਹਿ ਵਿੱਚ ਗੁਰਾਂ ਦੁਆਰਾ ਪਰਮੇਸ਼ੁਰ ਦੇ ਘਰ ਸਰੂਪ ਨੂੰ ਆਣਿਆ ਲਿਆਉਣਾ ਕੀਤਾ, ਜਾਂ ਫਿਰ ਸਮਝੋ ਜਦੋਂ ਸੰਸਾਰ ਰੂਪੀ ਘਰ ਵਿੱਚੋਂ ਬਿਰਤੀ ਨੂੰ ਉਲਟਾ ਕੇ ਘਰ ਅੰਤਸ਼ ਕਰਨ ਦੇ ਅੰਤਰਮੁਖ ਬਿਰਤੀ ਰੂਪੀ ਘਰ ਵਿੱਚ ਆ ਕੇ ਤੁਰਿਆ ਪਦ ਰੂਪੀ ਘਰ ਵਿੱਚ ਲਿਆਉਣਾ ਕੀਤਾ ਹੈ, ਵਾਹਿਗੁਰੂ ਦੇ ਸਰੂਪ ਚ ਲੀਨ ਹੋ ਗਏ, ਉਹਨਾਂ ਦੀ ਸੁਰਤੀ ਲੀਨ ਹੋ ਗਈ ਹੈ।
ਨਿਸ ਭਗਤ ਕਰੇ ਲਿਵਲਾਏ,
ਗੁਰਮੁਖ ਜਾਨ ਰਾਤ ਦਿਨ ਬਿਰਤੀ ਲਾ ਕੇ ਜੋੜ ਕੇ ਪ੍ਰੇਮਾ ਭਗਤੀ ਫਿਰ ਕਰੇ ਕਰਦੇ ਹਨ, ਰਾਤ ਦਿਨ ਉਹ ਲਈ ਬਿਰਤੀ ਨੂੰ ਟੁੱਟਣ ਨਹੀਂ ਦਿੰਦੇ।
ਨਾਨਕ ਤਿਨਕੈ ਲਾਗੈ ਪਾਏ,
ਸਤਿਗੁਰੂ ਜੀ ਕਥਨ ਕਰਦੇ ਹੈ ਭਾਈ ਤਿੰਨ ਉਹਨਾਂ ਗੁਰਮੁਖਾਂ ਦੇ ਪਾਏ ਚਰਨੀ ਲਾਗੇ ਲੱਗਣਾ ਕਰੀਏ, ਉਹਨਾਂ ਦੇ ਚਰਨੀ ਲੱਗਣਾ ਕਰਨਾ ਚਾਹੀਦਾ, ਐਸੇ ਜੀ ਅਵਸਥਾ ਵਾਲੇ ਹੈ।
ਆਸਾ ਮਹੱਲਾ ਪਹਿਲਾ,
ਅੱਗੇ ਹੁਣ ਆਸਾ ਰਾਗ ਦੇ ਅੰਦਰ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਦੇ ਹਨ।
ਗੁਰਮਤਿ ਸਾਚੀ ਹੁਜਤ ਦੂਰ,
ਇਹ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਇਹ ਅੱਜ ਦੇ ਯੁੱਗ ਵਿੱਚ ਉਹਨਾਂ ਲੋਕਾਂ ਨੂੰ ਧਿਆਨ ਨਾਲ ਇਹ ਬਚਨ ਪੜ੍ਹ ਲੈਣਾ ਚਾਹੀਦਾ ਤੇ ਅਮਲ ਕਰਨਾ ਚਾਹੀਦਾ, ਜਿਹੜੇ ਗੁਰਬਾਣੀ ਤੇ ਵੀ ਤਰਕਾਂ ਕਰਦੇ ਨੇ, ਇਤਿਹਾਸ ਤੇ ਵੀ ਤਰਕਾਂ ਕਰਦੇ ਨੇ, ਸਤਿਪੁਰਸ਼ਾਂ ਤੇ ਵੀ ਤਰਕਾਂ ਕਰਦੇ ਤੇ ਗੁਰੂ ਸਾਹਿਬਾਨਾਂ ਨੂੰ ਆਮ ਇੱਕ ਬੰਦੇ ਦੀ ਤਰ੍ਹਾਂ ਲੋਕਾਂ ਵਿੱਚ ਪੇਸ਼ ਕਰਦੇ ਨੇ, ਉਹਨਾਂ ਨੂੰ ਆਹ ਗੱਲ ਧਿਆਨ ਨਾਲ ਸਮਝ ਲੈਣੀ ਚਾਹੀਦੀ ਹੈ, ਤਾਂ ਕਿ ਦੇਖੋ ਜੇ ਤਾਂ ਉਹ ਜਾਣ ਬੁੱਝ ਕੇ ਕਰਦੇ ਨੇ ਫਿਰ ਤਾਂ ਨਹੀਂ ਉਹਨਾਂ ਨੇ ਹਟਣਾ, ਜੇ ਅਗਿਆਨਪਣੇ 'ਚ ਕਰਦੇ ਤਾਂ ਉਹ ਤੁੱਕ ਹਟਾ ਸਕਦੀ ਹੈ ਉਹਨਾਂ ਨੂੰ ਜੇ ਮੰਨਣ ਵਿੱਚ ਲੈ ਲੈਣ। ਗੁਰਮਤਿ ਸਾਚੀ, ਹੇ ਭਾਈ ਜਿਹੜੀ ਗੁਰੂ ਦੀ ਮਤ ਹੈ, ਸਤਿਗੁਰਾਂ ਦੀ ਸਿੱਖਿਆ, ਇਹ ਸੱਚੀ ਸੱਚੀ ਹੈ, ਸੱਚ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਈ, ਜੇ ਕੋਈ ਬਹੁਤ ਭਾਰੀ ਪਰਬਤ ਨੂੰ ਉਹ ਹਿਲਾਉਣਾ ਹੱਥਾਂ ਦੇ ਨਾਲ ਹਿਲਾਉਣਾ ਚਾਹੇ ਵੀ ਮੈਂ ਹਿਲਾ ਦਿਉਂਗਾ, ਉਹਦਾ ਐਵੇਂ ਕਸ਼ਟ ਉਠਾਉਣ ਦੀ ਗੱਲ, ਉਹਨੇ ਕਿੱਥੇ ਹਿਲਣਾ, ਗੁਰਮਤ ਨਹੀਂ ਕੋਈ ਹਿਲਾ ਸਕਦਾ, ਪਰ ਕੋਸ਼ਿਸ਼ ਕਰਦੇ ਨੇ ਕੁਛ ਲੋਕ ਵੀ ਗੁਰਮਤ ਨੂੰ ਹਿਲਾ ਦੇਈਏ, ਅਸੀਂ ਆਪਣੇ ਹੱਥਾਂ ਦੇ ਨਾਲ, ਸ਼ਬਦਾਂ ਰੂਪੀ ਹੱਥਾਂ ਦੇ ਨਾਲ ਤਰੋੜ ਮਰੋੜ ਦਈਏ, ਅਰਥ ਗਲਤ ਕਰ ਦਈਏ। ਕਹਿੰਦੇ ਗੁਰਮਤਿ ਸੱਚੀ ਰਹੇਗੀ, ਤੇ ਅੱਗੇ ਕੀ ਹੈ, ਹੁਜਤ ਦੂਰ, ਜਿਹੜੀ ਗੁਰਮਤਿ ਦੇ ਉੱਤੇ ਹੁਜਤ ਤਰਕਾਂ ਸ਼ੰਕਾ ਕਰਨ ਵਾਲੇ ਹੈ ਉਹ ਫਿਰ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਜਿਹਨਾਂ ਦਾ ਗੁਰਪੁਰਬ ਅੱਜ, ਕਹਿੰਦੇ ਉਹ ਫਿਰ ਹਮੇਸ਼ਾ ਦੂਰ, ਹੁਜਤ ਕਰਨ ਵਾਲੇ ਦੂਰ ਕਿੱਥੋਂ, ਰੱਬ ਤੋਂ ਦੂਰ ਰਹਿਣਗੇ। ਹੁਜਤ ਕਰਨ ਵਾਲੇ ਕਿੱਥੇ ਰਹਿਣਗੇ, 84 ਲੱਖ ਜੂਨਾਂ ਦੇ ਵਿੱਚ ਦੂਰ ਚਲੇ ਜਾਣਗੇ ਰੱਬ ਤੋਂ, ਦੂਰ ਪਰਹੇਂਗੇ ਜਾਏ। ਇਸ ਕਰਕੇ ਤਰਕਾਂ ਕਰਨੀਆਂ ਮਾੜੀਆਂ ਰੱਬ ਤੋਂ ਦੂਰ ਕਰਨ ਵਾਲੀ ਸ਼ਕਤੀ ਹੈ ਜਿਹਨੂੰ ਤਰਕ ਕਹਿੰਦੇ ਹੈ, ਤੇ ਗੁਰਮਤਿ ਜਿਹੜੀ ਹੈ ਇਹ ਭਾਵਨਾ ਤੇ ਖੜੀ ਹੈ, ਇਹ ਤਰਕ ਦੀ ਜਿਹੜੀ ਨੀਂਹ ਨਹੀਂ ਹੈ ਇਹਦੀ, ਇਹਦੀ ਤਾਂ ਭਾਵਨਾ ਦੀ ਨੀਂਹ ਤੇ ਇਹ ਮਹਿਲ ਉਸਾਰਿਆ ਹੋਇਆ। ਸੋ ਇਸ ਕਰਕੇ ਕਹਿੰਦੇ ਵੀ ਹੁਜਤ ਕਰਨ ਵਾਲੇ ਗੁਰੂ ਨਾਨਕ ਸਾਹਿਬ ਕਹਿੰਦੇ ਅਕਾਲ ਪੁਰਖ ਤੋਂ ਦੂਰ ਰਹਿਣਗੇ। ਗੁਰੂ ਤੋਂ ਤਾਂ ਦੂਰ ਰਹਿਣਾ ਹੀ ਰਹਿਣਾ, ਗੁਰੂ ਪਰਮੇਸ਼ੁਰ ਇੱਕ ਹੈ, ਇੱਕ ਹੈ, ਸਮੇਂ ਰਿਹਾ ਸਮੇਂ। ਅੱਗੇ ਦੱਸਦੇ ਹਨ ਇਹ ਜਿਹੜੀ ਹੁਜਤ ਸ਼ਬਦ ਹੈ, ਅਧਿਕ ਸਹਿਤ ਬੋਲਣਾ ਭਾਈ, ਹੁਜਤ ਨਾ ਬਣ ਜਾਵੇ ਹੁਜਤ। ਇਹ ਪਾਠ ਦਾ ਥੋੜਾ ਭੇਜ ਜਾਣਾ, ਅੱਗੇ ਦੱਸਦੇ ਨੇ।
ਬਹੁਤ ਸਿਆਣਪ ਲਾਗੈ ਧੂਰ,
ਜਿਹੜੇ ਤਰਕਾਂ ਕਰਨ ਵਾਲੇ ਆਪਣੇ ਆਪ ਨੂੰ ਬਹੁਤ ਸਿਆਣੇ ਮੰਨ ਕੇ, ਦੇਖੋ ਤਰਕ ਤਾਂ ਕਰਦੇ ਹੀ ਸਿਆਣੇ ਬਣ ਕੇ ਨੇ ਉਹ। ਬਈ ਸਾਧ ਸਿੰਘ ਜੀ, ਜਿਹੜਾ ਸਾਨੂੰ ਪਤਾ ਹੈ ਇਹ ਕਿਸੇ ਹੋਰ ਨੂੰ ਪਤਾ ਨਹੀਂ। ਸੰਸਾਰ ਦਾ ਇਸ ਤਰ੍ਹਾਂ ਦਾ ਵਤੀਰਾ ਹੋ ਗਿਆ, ਸੰਸਾਰ ਜਾਂ ਸ਼ਾਸਤਰਾਂ ਦੀਆਂ ਬਹੁਤ ਅਨੇਕਾਂ ਸਿਆਣਪਾਂ ਚਿਤਰਾਈਆਂ, ਕੁਝ ਤੇ ਚਾਰ ਅੱਖਰ ਪੜ੍ਹ ਲਏ, ਉਹਨਾਂ ਨਾਲ ਇਹ ਹੋਏਗਾ ਕਿ ਤਰਕਾਂ ਕਰਨ ਵਾਲਿਆਂ ਦੀਆਂ ਸਿਆਣਪਾਂ ਜਿਹੜੀਆਂ ਬਹੁਤੀਆਂ ਨੇ, ਕੀ ਹੋਊਗਾ? ਲਾਗੈ ਧੂਰ, ਲਾਹਣਤਾਂ ਦੀ ਖੇਹ ਪਊਗੀ, ਇਹ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ। ਇਹ ਫਿਰ ਧੂੜੀ ਜਿਹੜੀ ਹੈ, ਧੂਰ ਨਾਮ ਧੂੜੀ ਦਾ, ਉਹਨਾਂ ਨੂੰ ਇਹ ਲਾਹਣਤਾਂ ਦੀ ਖੇਹ ਉਹਨਾਂ ਦੇ ਸਿਰਦੇ ਚ ਪੈਂਦੀ ਰਹੇਗੀ।
ਲਾਗੀ ਮੈਲ ਮਿਟੈ ਸੱਚ ਨਾਏ,
ਜਿਹੜੀ ਜਨਮਾਂ ਜਨਮਾਤਰਾਂ ਵਿੱਚ ਪਾਪਾਂ ਰੂਪੀ ਮੈਲ ਜੀਵਨ ਨੂੰ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਉਹ ਪਰਮੇਸ਼ੁਰ ਦੇ ਸੱਚ ਸੱਚੇ, ਜਿਹੜਾ ਸੱਚ ਨਾਮ ਹੈ, ਸੱਚੇ ਨਾਏ ਨਾਮ ਦੇ ਜਪਣ ਕਰਕੇ ਮਿਟੈ ਮਿਟਦੀ ਹੈ। ਇਹਨੂੰ ਭਾਈ ਨਾਏ ਨਹੀਂ ਕਰਨਾ, ਕਿਉਂਕਿ ਨਾਮ ਦਾ ਵਾਚਕ ਸ਼ਬਦ ਹੈ, ਮਿਟੈ ਸੱਚ ਨਾਏ, ਅੱਖਰ ਇਹੀ ਹੋਣਗੇ, ਜਿੱਥੇ ਨਹਾਉਣ ਦਾ ਵਾਚਕ ਹੋਊਗਾ ਉੱਥੇ ਨਾਏ ਬੋਲ ਹੋਊਗਾ, ਇੱਥੇ ਨਾਏ ਬੋਲ ਹੁੰਦਾ। ਇਹ ਪਾਠ ਦੇ ਭੇਦ ਹੈ। ਅੱਗੇ ਦੱਸਦੇ ਨੇ,
ਗੁਰਪ੍ਰਸਾਦ ਰਹਿ ਲਿਵ ਲਾਏ,
ਗੁਰਪ੍ਰਸਾਦ, ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਹਰ ਵੇਲੇ ਲਈ ਵੀ ਬਿਰਤੀ ਨੂੰ ਪਰਮੇਸ਼ੁਰ ਦੇ ਨਾਮ ਚ ਲਾਏ, ਜੋੜ ਕੇ ਰਹਿਣਾ ਕਰੇ।
ਹੈ ਹਜੂਰ ਹਾਜ਼ਰ ਅਰਦਾਸ,
ਹੈ ਹਜੂਰ, ਉਹ ਪਰਮੇਸ਼ੁਰ ਹਜੂਰ ਸਾਹਮਣੇ ਪ੍ਰਗਟ ਹੀ ਹੈ, ਤੇ ਉਸ ਨੂੰ ਹਾਜ਼ਰ ਪ੍ਰਤੱਖ ਮੌਜੂਦ ਜਾਣ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਹਾਜ਼ਰ ਸਮਝ ਕੇ ਅਰਦਾਸ ਕਰੇ, ਉਵੇਂ ਰਸਮੀ ਤੌਰ ਤੇ ਕਰੀ ਜਾਣੀ ਅਰਦਾਸ, ਉਹ ਅਲੱਗ ਬਾਤ ਹੈ। ਹਾਜ਼ਰ ਸਮਝ ਕੇ ਅਰਦਾਸ ਕਰੋਗੇ, ਉਹਦਾ ਅਸਰ ਹੋਏਗਾ, ਉਹਦਾ ਫਲ ਵੀ ਹੋਏਗਾ। ਇਸ ਕਰਕੇ ਉਹ ਪਰਮੇਸ਼ੁਰ ਹੈ ਤਾਂ ਹਜ਼ੂਰ ਹੀ, ਜਾਣੀ ਨੇੜੇ ਹੈ, ਪਰ ਮਨ ਨੂੰ ਹਾਜ਼ਰ ਕਰਕੇ ਅਰਦਾਸ ਕਰ। ਉਹ ਕਰਨ ਦੇ ਨਾਲ ਫਿਰ ਅਰਦਾਸ ਕਰੇਗਾ, ਹਾਜ਼ਰ ਸਮਝ ਕੇ ਪ੍ਰਾਪਤ ਹੋ ਜਾਂਦਾ। ਇਹ ਤਰੀਕਾ ਦੱਸਿਆ ਹੈ।
ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ,
ਜੇ ਕਦੇ ਤੈਨੂੰ ਦੁੱਖ ਮਿਲੇ ਜਾਂ ਤੈਨੂੰ ਆ ਕੇ ਸੁੱਖ ਮਿਲੇ ਤਾਂ ਫਿਰ ਉਹਦੇ ਵਿੱਚ ਇੱਕ ਜੁਗਤੀ ਵਰਤਣੀ, ਜੇ ਤਾਂ ਦੁੱਖ ਮਿਲਿਆ ਤਾਂ ਫਿਰ ਉਹ ਦੁੱਖ ਨੂੰ ਇਹ ਜਾਣ ਕੇ ਕਿ ਪਰਮੇਸ਼ੁਰ ਨੇ ਮੇਰੇ ਕੀਤੇ ਹੋਏ ਪਾਪਾਂ ਦਾ ਫਲ ਭੁਗਤਾ ਕੇ ਮੇਰਾ ਭਲਾ ਕੀਤਾ, ਕਿਉਂਕਿ ਭੋਗੇ ਤੋਂ ਬਿਨਾਂ ਤਾਂ ਜਾਣੇ ਨਹੀਂ ਹੈ, ਉਹਨਾਂ ਨੂੰ ਹੁਣ ਮਿਟਾ ਰਿਹਾ, ਮੇਟ ਰਿਹਾ। ਜੇ ਸੁੱਖ ਪ੍ਰਾਪਤ ਹੋਣ, ਪਦਾਰਥ ਮਿਲ ਜਾਣ ਤਾਂ ਫਿਰ ਇਹ ਦੁੱਖ ਸੁੱਖ ਬਾਰੇ ਬੋਲਦੇ ਜੀ।
ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ,
ਇਉਂ ਪਰਮੇਸ਼ੁਰ ਦੇ ਪਾਸ ਇਉਂ ਬੇਨਤੀ ਕਰੇ ਕਿ ਮਹਾਰਾਜ ਤੁਸੀਂ ਦੁੱਖ ਦੇ ਕੇ ਮੇਰਾ ਪਾਪ ਨਿਵਿਰਤ ਕਰ ਰਹੇ ਹੋ, ਸੁੱਖ ਦੇ ਕੇ ਮੇਰੇ ਪੁੰਨਾਂ ਦਾ ਫਲ ਦੇ ਰਹੇ ਹੋ। ਲੈ, ਇੰਨਾ ਨੁਕਤਾ ਹੈ ਸਾਰਾ। ਮਨ ਦੇ ਵਿੱਚ ਜਿਹੜੀ ਘਬਰਾਹਟ ਹੈ ਖਤਮ ਹੋ ਜਾਊਗੀ, ਵੀ ਦੁੱਖ ਕਿਉਂ ਮਿਲਿਆ ਜੀ, ਬਿਮਾਰੀ ਕਿਉਂ ਲੱਗ ਗਈ ਜੀ, ਆਹ ਕਿਉਂ ਹੋ ਗਿਆ, ਇਹ ਖਤਮ ਹੋਜੂ ਸਾਰੀ, ਕਿਉਂਕਿ ਕੀਤੇ ਤੋਂ ਬਿਨਾਂ, ਇਹ ਪਾਪ ਕਰਮ ਕੀਤੇ ਤੋਂ ਬਿਨਾਂ ਨਹੀਂ ਦੁੱਖ ਮਿਲਿਆ, ਤੇ ਹੁਣ ਭੁਗਤਾਨ ਹੋ ਰਿਹਾ। ਇਸ ਕਰਕੇ ਉਸ ਨੂੰ ਫਿਰ ਖੁਸ਼ੀ ਖੁਸ਼ੀ ਭੋਗਣਾ ਚਾਹੀਦਾ ਹੈ, ਪਾਣੀ ਵਿੱਚ ਰਹਿਣਾ ਚਾਹੀਦਾ, ਤੇ ਹੋਰ ਨਵਾਂ ਪਾਪ ਨਹੀਂ ਸਿਹੜ ਲੈਣਾ ਚਾਹੀਦਾ ਵੀ ਰੱਬ ਨੇ ਮੇਰੇ ਨਾਲ ਜੀ ਬੜਾ ਬੁਰਾ ਕੀਤਾ, ਇਹ ਪਾਪ ਕਰਮ ਫਿਰ ਪੈਦਾ ਹੋ ਗਿਆ, ਹੋਰ ਇਹਦਾ ਫਲ ਫੇਰ ਮਿਲੂਗੇ। ਇਸ ਪ੍ਰਕਾਰ ਦੁੱਖ ਸੁੱਖ ਨੂੰ ਕਰਤੇ ਪਰਮੇਸ਼ੁਰ ਵਾਹਿਗੁਰੂ ਦੇ ਪਾਸ, ਉਹਦੇ ਕੋਲੋਂ ਸਮਝਣਾ ਚਾਹੀਦਾ। ਮਿਲਦਾ ਤਾਂ ਉਹਦੇ ਕੋਲੋਂ ਹੀ ਹੈ, ਪਰ ਮਿਲਦਾ ਕਿਵੇਂ ਹੈ? ਕਰਮਾਂ ਦਾ ਫਲ ਦੇਣ ਵਾਲਾ ਹੈ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ।
ਕੂੜ ਕਮਾਵੇ ਆਵੇ ਜਾਵੇ,
ਜਿਹੜੇ ਪੁਰਸ਼ ਕੂੜ ਝੂਠ ਦੀ ਕਮਾਵੇ ਕਮਾਈ ਕਰਦੇ ਹਨ, ਉਹ ਜਨਮ ਧਾਰ ਕੇ ਆਵੇ ਆਉਂਦੇ ਨੇ ਤੇ ਮਰ ਕੇ ਜੂਨਾਂ ਵਿੱਚ ਜਾਵੇ ਜਾਂਦੇ ਹਨ।
ਕਹਿਣ ਕਥਨ ਵਾਰਾ ਨਹੀਂ ਆਵੇ,
ਜੇਕਰ ਕਥਨ ਵਖਿਆਨ ਕਰਕੇ ਤੇ ਕਹਿਣ ਕਹੀਏ ਵੀ ਕਿੰਨੇ ਕੁ ਜਨਮ ਧਾਰ ਕੇ ਆਉਂਦੇ ਨੇ ਜੀ, ਕਹਿੰਦੇ ਬਾਰਾ ਨਹੀਂ ਆਵੇ। ਬਾਰਾ ਨਾਮ ਓੜਕਦਾ, ਅੰਤ ਨਹੀਂ ਆਉਂਦਾ ਵੀ ਕਿੰਨੇ ਕੁ ਜਨਮ ਹੋਣਗੇ। ਬੇਅੰਤੀ ਜਨਮ ਧਾਰ ਕੇ ਆਉਣਾ ਜਾਣਾ ਪਏਗਾ।
ਕਿਆ ਦੇਖਾ ਸੂਝ ਬੂਝ ਨਾ ਪਾਵੇ।
ਅਜਿਹੇ ਪੁਰਸ਼ਾਂ ਨੇ ਪਰਮੇਸ਼ਰ ਨੂੰ ਕਿਹਾ ਕੀ ਦੇਖਾ ਦੇਖਣਾ ਹੈ, ਜਿਨ੍ਹਾਂ ਨੇ ਆਤਮ ਵਿਛਾਣੀ ਬੁੱਧ ਰੂਪੀ ਸੂਝ ਸਮਝ ਅਤੇ ਸੰਸਾਰ ਦੇ ਦੁੱਖ ਦੀ ਬੂਝ ਜਾਣਕਾਰੀ ਨਾ ਨਹੀਂ ਪਾਵੇ ਪਾਉਣਾ ਕੀਤੀ, ਉਹਨਾਂ ਨੂੰ ਕੀ ਪਤਾ ਲੱਗਣਾ ਹੈ। ਜਾਂ ਫਿਰ ਜਿਨ੍ਹਾਂ ਨੂੰ ਤੱਤ ਪਦ ਦੇ ਲੱਖ ਅਰਥ ਦੀ ਸੂਝ ਨਹੀਂ, ਤੂੰ ਪਦ ਦੇ ਲੱਖ ਅਰਥ ਦੀ ਬੂਝ ਨਹੀਂ ਪਾਈ ਹੈ ਉਹਨਾਂ ਨੇ, ਉਹ ਸ਼ੁੱਧ ਸਰੂਪ ਨੂੰ ਤੇ ਕਿਵੇਂ ਦੇਖਣਗੇ, ਭਾਵ ਨਹੀਂ ਦੇਖ ਸਕਦੇ, ਐਸੀ ਉਹਨਾਂ ਦੀ ਹਾਲਤ ਰਹੇਗੀ।
ਜਿਨ ਨਾਵੇ ਮਨ ਤ੍ਰਿਪਤ ਨਾ ਆਵੇ।
ਪਰਮੇਸ਼ਰ ਦੇ ਨਾਮ ਤੋਂ ਬਿਨ ਬਗੈਰ ਅਨੇਕਾਂ ਪਦਾਰਥਾਂ ਰਿਧੀਆਂ ਸਿੱਧੀਆਂ ਕਰਕੇ ਮਨ ਹਿਰਦੇ ਤ੍ਰਿਪਤ ਰੱਜ ਨਹੀਂ ਆਉਂਦਾ ਕਦੇ ਵੀ। ਇਹ ਕਰਾਮਾਤਾਂ ਨਾਲ ਵੀ ਕੋਈ ਢਿੱਡ ਨਹੀਂ ਭਰਦਾ ਹੈ, ਸੰਤੁਸ਼ਟਤਾ ਨਹੀਂ ਪ੍ਰਾਪਤ ਹੁੰਦੀ ਹੈ।
ਜੋ ਜਨਮੇ ਸੇ ਰੋਗ ਵਿਆਪੇ।
ਜਿਹੜਾ ਸੰਸਾਰ ਵਿੱਚ ਜਨਮੇ, ਜਨਮ ਧਾਰ ਕੇ ਆਏ ਹੈ, ਸੇ ਰੋਗ ਵਿਆਪੇ, ਸੇ ਉਹ ਜਿਹੜੇ ਨੇ ਉਹ ਹੰਕਾਰ ਰੂਪੀ ਰੋਗ, ਜਿਹੜੀ ਹਉਮੈ ਦਾ ਰੋਗ ਹੈ, ਜਿਹੜਾ ਇਹ ਅਗਿਆਨ ਰੂਪੀ ਰੋਗ, ਹੰਗਤਾ ਦਾ ਰੋਗ, ਇਹ ਵਿਆਪੇ ਲੱਗਿਆ ਹੋਇਆ ਸਾਰਿਆਂ ਨੂੰ, ਹਉਮੈ ਦੀਰਘ ਰੋਗ ਹੈ, ਦਾਰੂ ਕਿਸਮ। ਜੋ ਜੋ ਦਿਸੈ ਸੋ ਸੋ ਰੋਗੀ, ਕਿਉਂਕਿ ਹੰਗਤਾ ਦੇ ਰੋਗ ਤੋਂ ਬਿਨਾਂ ਹੈ ਹੀ ਨਹੀਂ ਕੋਈ, ਸਾਰੇ ਸੰਸਾਰ ਸੰਸਾਰ ਰੋਗੀ ਨਾਮ ਦਾਰੂ, ਮੈਲ ਲਾ ਗਏ ਸੱਚ ਬਿਨਾਂ, ਇਹ ਸਾਰੇ ਇਸ ਪ੍ਰਕਾਰ ਰੋਗੀ ਹਨ।
ਹਉਮੈ ਮਾਇਆ ਦੁਖ ਸੰਤਾਪੇ।
ਤੇ ਇਸ ਕਰਕੇ ਮਾਇਆ ਦੀ ਹਉਮੈ ਹੰਗਤਾ ਮਮਤਾ ਵਿੱਚ ਜੀਵ ਕਸ਼ਟਾਂ ਦੇ ਵਿੱਚ ਸੰਗ ਭਰੀ ਪ੍ਰਕਾਰ ਤਪਦੇ ਰਹਿੰਦੇ ਨੇ ਹਰ ਵੇਲੇ, ਜਿਵੇਂ ਭੱਠ ਤੇ ਦਾਣਾ ਤਪਦਾ ਹੈ।
ਸੇ ਜਨ ਬਾਂਚੇ ਜੋ ਪ੍ਰਭ ਰਾਖੇ।
ਤੇ ਇਹ ਜਿਹੜਾ ਪਾਠ ਹੈ ਭਾਈ, ਇਹਨੂੰ ਉਸ ਤਰ੍ਹਾਂ ਆਪਣੇ ਕੋਲ ਨੋਟ ਕਰ ਲਓ, ਆਪਾਂ ਇਹਦੇ ਬਾਰੇ ਕਰ ਨਹੀਂ ਸਕਦੇ ਕੁਛ ਵੀ, ਨਾ ਆਪਣੀ ਕੋਈ ਹੈ ਨਾ ਕੁਛ ਕਰਨਾ ਚਾਹੀਦਾ। ਉਹ ਕੀ ਹੈ, ਜਿਹੜੇ ਪੁਰਾਣੇ ਸਰੂਪ ਨੂੰ ਉਹਨਾਂ ਦੇ ਵਿੱਚ ਬਾਂਚੇ ਪਾਠ ਬਿੰਦੀ ਦੇ ਨਾਲ ਆਉਂਦਾ ਹੈ ਪੁਰਾਣੇ ਸਰੂਪਾਂ ਚ, ਪਰ ਬਹੁਤ ਸਾਰੇ ਸਰੂਪਾਂ ਦੇ ਵਿੱਚ ਬਿੰਦੀ ਤੋਂ ਬਿਨਾਂ ਹੈ। ਇਸ ਕਰਕੇ ਇਹ ਭੇਦ ਹੈ, ਮਹਾਂਪੁਰਖਾਂ ਦੇ ਨਾਲ ਜਿਹੜਾ ਪਾਠ ਕਰਦਾ ਹੈ ਕਥਾ ਦਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ, ਉਹਨੇ ਵੀ ਬਿੰਦੀ ਲਾ ਕੇ ਪਾਠ ਕੀਤਾ, ਬਾਂਚੇ ਕਿਹਾ, ਪਰ ਜਿਹੜੀ ਮਹਾਂਪੁਰਖਾਂ ਦੀ ਆਪਣੀ ਪੋਥੀ ਹੈ ਜਿਹਦੇ 'ਤੇ ਉਹ ਪਾਠ ਕਰਿਆ ਕਰਦੇ ਸਨ, ਉਹਦੇ ਵਿੱਚ ਬਿੰਦੀ ਨਹੀਂ ਹੈ। ਇਸ ਕਰਕੇ ਇਹ ਭੇਦ ਹੈ ਥੋੜ੍ਹਾ ਜਿਹਾ, ਅਤੇ ਇਹ ਬਾਚੇ ਕਰਕੇ ਸ਼ੁੱਧ ਹੋਊਗਾ ਪਾਠ। ਸੇ ਜਨ ਬਾਚੇ ਉਹ ਬਚੇ, ਬਾਂਚੇ ਅਰਥ ਦੇ ਨਾਲ ਥੋੜ੍ਹਾ ਜਿਹਾ ਅੰਤਰ ਹੈ, ਅੱਗੇ ਗੁਰੂ ਦੀਆਂ ਗੁਰੂ ਜਾਣੇ, ਜਾਣਕਾਰੀ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ। ਉਹ ਜਨ ਸੰਸਾਰ ਵਿੱਚ ਬਚ ਗਏ ਨੇ, ਕੌਣ, ਜਿਹੜੇ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਕਿਰਪਾ ਰੂਪੀ ਹੱਥ ਦੇ ਕੇ ਰੱਖਣਾ ਕੀਤਾ ਜਿਨ੍ਹਾਂ ਨੂੰ।
ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ।
ਉਹਨਾਂ ਨੇ ਸਤਿਗੁਰੂ, ਜਿਹੜੇ ਸਤਿਗੁਰ ਗੁਰੂ ਸਾਹਿਬ ਜੀ ਦੀ ਸੇਵਨ ਕਰਕੇ ਅੰਮ੍ਰਿਤ ਮੇਤੂ ਤੋਂ ਰਹਿਤ ਰਸ ਆਨੰਦ ਨੂੰ ਚਾਖੇ ਚੱਖਣਾ ਕੀਤਾ ਹੈ।
ਚਲ ਤੋ ਮਨ ਰਾਖੈ ਅੰਮ੍ਰਿਤ ਚਾਖੈ।
ਜਿਹੜੇ ਅੰਮ੍ਰਿਤ ਮੇਤੂ ਤੋਂ ਰਹਿਤ ਕਰਨ ਵਾਲੇ ਰਸ ਨੂੰ ਚੱਖਦੇ ਨੇ, ਭਾਵ ਕੀ ਹੈ ਧਾਰਨ ਕਰਦੇ ਨੇ ਜਿਹੜੇ, ਤੇ ਉਹ ਵਾਸ਼ਨਾ ਕਰਕੇ ਸੰਸਾਰਕ ਪਦਾਰਥਾਂ ਵੱਲ ਚਲ ਤੋਂ ਚੱਲਦੇ ਹੋਏ ਮਨ ਨੂੰ ਰੋਕ ਕੇ ਰੱਖ ਲੈਂਦੇ ਹਨ।
ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਖ ਹੈ।
ਸਤਿਗੁਰੂ ਜੀ ਦੀ ਸੇਵ ਟਹਿਲ ਕਰਕੇ ਹੋਰਨਾਂ ਦੇ ਤਾਂ ਹੀ ਅੰਮ੍ਰਿਤ ਸ਼ਬਦ ਉਪਦੇਸ਼ ਦੀ ਭਖ ਹੈ, ਉਚਾਰਨ ਕਰਦੇ ਹਨ, ਉਪਦੇਸ਼ ਸੁਣਾਉਂਦੇ ਨੇ।
ਸਾਚੈ ਸ਼ਬਦ ਮੁਕਤ ਗਤ ਪਾਏ।
ਜਿਹੜੇ ਉਹ ਗੁਰਮੁਖ ਜਨ ਸਤਿਗੁਰਾਂ ਦੇ ਸਾਚੇ ਸੱਚੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮੁਕਤ, ਕੇਵਲ ਮੋਕਸ਼, ਸਲੋਕ ਸਰੂਪ ਸਮੀਪ ਸਵਜ ਆਦਿ, ਇਹ ਮੁਕਤ ਦੀ ਗਤ ਪ੍ਰਾਪਤੀ ਤਾਂ ਹੀ, ਮੁਕਤੀਆਂ ਦੇ ਤਾਂ ਹੀ ਫਿਰ ਉਹ ਪਾ ਲੈਂਦੇ ਨੇ, ਇਹ ਪ੍ਰਾਪਤ ਹੋ ਜਾਂਦੀਆਂ ਹਨ।
ਨਾਨਕ ਵਿੱਚ ਆਪ ਗਵਾਏ।
ਸਤਿਗੁਰੂ ਜੀ ਉਚਾਰਨ ਕਰਦੇ ਹੈ ਭਾਈ, ਇਉਂ ਗੁਰਮੁਖ ਜਨ, ਤੇ ਗੁਰਮੁਖ ਜਨਾਂ ਵਾਂਗ ਵਿੱਚੋਂ ਅੰਦਰੋਂ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾਏ, ਗਵਾਉਣਾ ਕਰੇ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਹੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਵਚਨ ਹੈ,
ਜੋ ਤਿੰਨ ਕੀਆ ਸੋ ਸੱਚ ਥੀਆ।
ਇਹ ਭਾਈ ਜੋ ਜਿਹੜਾ ਤਿੰਨ ਤਿਸ ਵਾਹਿਗੁਰੂ ਨੇ ਆਪਣਾ ਕੀਆ ਕਰ ਲਿਆ, ਆਪਣਾ ਬਣਾ ਲਿਆ ਹੈ। ਕਹਿੰਦੇ ਸੋ ਉਹ ਫਿਰ ਸੱਚ ਸਰੂਪ ਹੀ ਥੀਆ ਹੋ ਜਾਂਦਾ ਹੈ, ਹੋ ਗਿਆ ਹੈ।
ਅੰਮ੍ਰਿਤ ਨਾਮ ਸਤਿਗੁਰ ਦੀਆ,
ਜਿਹਨਾਂ ਨੂੰ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਸਤਿਗੁਰਾਂ ਨੇ ਦੀਆ ਦੇਣਾ ਕੀਤਾ ਹੈ।
ਹਿਰਦੇ ਨਾਮ ਨਾਹੀ ਮਨ ਭੰਗ,
ਜਿਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ, ਉਹਨਾਂ ਦੇ ਮਨ ਚਿੱਤ ਵਿੱਚ ਕਦਾਚਿਤ ਵੀ ਭੰਗ ਵਿਘਨ ਨਹੀਂ ਪੈਂਦਾ ਹੈ।
ਅਨਦਿਨ ਨਾਲ ਪਿਆਰੇ ਸੰਗ,
ਉਹਨਾਂ ਦਾ ਰਾਤ ਦਿਨ ਪਿਆਰੇ ਪਰਮੇਸ਼ਰ ਦੇ ਨਾਲ ਸਾਥ ਸੰਗ ਮਿਲਾਪ ਬਣਿਆ ਰਹਿੰਦਾ ਹੈ।
ਹਰ ਜੀਉ ਰੱਖੋ ਆਪਣੀ ਸਰਣਾਈ,
ਤੇ ਭਾਈ ਉਸ ਪਰਮੇਸ਼ਰ ਅੱਗੇ ਉਹ ਬੇਨਤੀਆਂ ਕਰੀਏ ਕਿ ਹੈ ਹਰੀ ਪਰਮੇਸ਼ਰ ਜੀਓ, ਸਾਨੂੰ ਆਪਣੀ ਸਰਣਾਈ ਸਰਣ ਵਿੱਚ ਰੱਖਣਾ ਕਰੋ ਮਹਾਰਾਜ, ਆਪਣੀ ਸ਼ਰਨ ਦਿਓ ਸਾਨੂੰ ਕਿਰਪਾ ਕਰਕੇ।
ਗੁਰ ਪ੍ਰਸਾਦੀ ਹਰ ਰਸ ਪਾਇਆ,
ਜਿਨ੍ਹਾਂ ਨੇ ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦਾ ਸਦਕਾ ਹਰ ਪਰਮੇਸ਼ਰ ਦੇ ਰਸ ਪ੍ਰੇਮ ਨੂੰ ਪਾਇਆ ਪ੍ਰਾਪਤ ਕੀਤਾ ਹੈ।
ਨਾਮ ਪਦਾਰਥ ਨੌ ਨਿਦ ਪਾਈ,
ਉਹਨਾਂ ਨੇ ਨੌ ਨਿਦ ਤੇ ਇਹਨਾਂ ਨੌ ਨਿਧੀਆਂ ਦੇ ਖਜ਼ਾਨੇ ਨਾਮ ਰੂਪੀ ਪਦਾਰਥ ਵਸਤੂ ਨੂੰ ਪਾਈ ਪ੍ਰਾਪਤ ਕਰ ਲਈ ਹੈ, ਜਾਂ ਨੌ ਨਵਦਾ ਭਗਤੀ ਰੂਪੀ ਜੋ ਨਿਧੀਆਂ ਪਾ ਲਈਆਂ ਨੇ। ਤੇ ਇਸ ਪ੍ਰਕਾਰ ਇਹ ਜਿਹੜੀਆਂ ਨੌ ਨਿਧੀਆਂ ਨੇ, ਅਸਨ ਬਸਨ ਭੂ ਕਣਕ ਪੁੰਨ, ਦਾਸੀ ਚੌਂਪ ਗੁਲਾਮ, ਰਥਵਾਹੇ ਹੰਡਵਾਹੇ ਜਾਣੀਆਂ, ਜੈ ਨਵਨਿਧ ਕੇ ਨਾਮ, ਜਾਂ ਫਿਰ ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਨ, ਦਾਸ ਸਖਾ ਪ੍ਰਬੰਧਨਾ ਸਰਵ ਨਿਵੇਦਨ ਜਾਣ, ਇਹ ਨਵਦਾ ਭਗਤੀ ਹੋਈ, ਉਹ ਨੌ ਪ੍ਰਕਾਰ ਦੀ ਨਿਧੀ ਹੋਈ। ਪਦਮਾ ਮਹਾਪਦਮ ਮਕਰ ਕਸ਼ਵ ਮਕੰਦ ਕੁੰਦ ਨੀਲ ਸੰਖ ਖਰਵ, ਐਂ ਵੀ ਇਹਨਾਂ ਦੀ ਸੰਸਕ੍ਰਿਤ ਦੇ ਗ੍ਰੰਥਾਂ 'ਚ ਗਿਣਤੀ ਹੈ। ਪਰ ਇਹ ਨਿਧੀਆਂ ਦਾ ਖਜ਼ਾਨਾ ਕੀ ਹੈ? ਵਾਹਿਗੁਰੂ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਰਿੱਧ ਸਿੱਧ ਜਿਹੜੀ ਹੈ ਵੈਸ ਤਾਂ ਨਾਮ ਨਾਲ ਤੋੜਨ ਵਾਲੀਆਂ ਨੇ ਸ਼ਕਤੀਆਂ, ਪਰ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਜਦੋਂ ਆ ਜਾਂਦੀਆਂ ਨੇ ਫਿਰ ਇਹਦੇ ਚਸਕਾ ਪੈ ਜਾਂਦਾ। ਰਿੱਧ ਸਿੱਧ ਨਾਂ ਹੈ ਕਿ ਦਾਸੀ। ਕੱਲ ਹੀ ਗੁਰਮੁਖ ਦਾ ਫੋਨ ਆਇਆ ਸੀ, ਇੱਕ ਦਾ ਕਹਿੰਦਾ ਜੀ ਇਹ ਜਿਹੜੀਆਂ ਯੋਗ ਮਤ ਦੇ ਅਨੁਸਾਰ ਇਸ ਤਰ੍ਹਾਂ ਸਾਧਨ ਕਰਕੇ ਸ਼ਕਤੀਆਂ ਮਿਲਦੀਆਂ ਨੇ ਵੀ ਉਹ ਤੋਂ ਬਿਨਾਂ ਨਹੀਂ ਮਿਲ ਸਕਦੀਆਂ। ਮੈਂ ਕਿਹਾ ਭਾਈ ਗੁਰਮਤ ਦੇ ਵਿੱਚ ਲਿਖਿਆ ਵੀ ਮਿਲਦੀਆਂ ਤੋਂ ਬਿਨਾਂ, ਪਰ ਗੁਰਸਿੱਖ ਵਰਤਦੇ ਨਹੀਂ ਹੈ। ਇਹ ਤਾਂ ਨਾਮ ਦੀਆਂ ਗੋਲੀਆਂ ਨੇ, ਜਿੱਥੇ ਨਾਮ ਦਾ ਚਿੰਤਨ ਸ਼ਕਤੀਆਂ ਆ ਜਾਂਦੇ ਉਹ ਕਹਿੰਦੇ ਤੁਸੀਂ ਪਰੇ ਰਹੋ, ਮੈਨੂੰ ਇਹਦੀ ਲੋੜ ਨਹੀਂ ਹੈ। ਇਹ ਸਤਿਪੁਰਸ਼ਾਂ ਦਾ ਸੁਭਾਅ ਹੁੰਦਾ ਹੈ। ਤੋ ਇਸ ਕਰਕੇ ਉਹ ਇੱਕ ਮਹਾਂਪੁਰਖਾਂ ਦੀ ਗੱਲ ਕਿਸੇ ਨੇ ਦੱਸਿਆ ਵੀ ਮਹਾਂਪੁਰਖ ਜਿਹੜਾ ਬਚਨ ਕਰ ਦਿੰਦੇ ਹੈ ਉਹ ਪੂਰਾ ਹੋ ਜਾਂਦਾ ਹੈ। ਉਹਦੇ ਭਾਈ ਦੇ ਕਿਤੇ ਔਲਾਦ ਹੈ ਨਹੀਂ ਸੀ, ਦੁੱਧ ਲਿਜਾਇਆ ਕਰੇ ਰੋਜ਼, ਆਖੇ ਬਾਬਾ ਜੀ ਕਿਰਪਾ ਕਰੋ ਬਚਨ ਕਰ ਦਿਓ। ਕਹਿੰਦੇ ਨਹੀਂ ਭਾਈ, ਪਰਮੇਸ਼ੁਰ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ। ਉਹ ਹੈ ਸੀ ਮੂਰਖ, ਕਹਿੰਦਾ 6 ਮਹੀਨੇ ਹੋ ਗਏ ਬਾਬੇ ਨੂੰ ਦੁੱਧ ਪਿਆਉਂਦੇ ਨੂੰ, ਕਹਿੰਦਾ ਬਚਨ ਹੀ ਨਹੀਂ ਕਰਦਾ। ਤੇ ਇੱਕ ਦਿਨ ਉਹਨੇ ਕੀ ਕਰਿਆ, ਉਹ ਮਹਾਂਪੁਰਸ਼ ਕਿਤੇ ਲੱਗੇ, ਰੇਤੇ ਦਾ ਟਿੱਬਾ ਸੀ ਬਹੁਤ ਬੜਾ, ਉੱਧਰ ਨੂੰ ਫਿਰਨ ਤੋਂ ਚਲੇ ਗਏ, ਉਹ ਵੀ ਨਾਲੇ ਹੋ ਰਿਹਾ ਸ਼ਰਧਾਲੂ ਜਿਹਾ ਬਣ ਕੇ। ਉਹਨੂੰ ਕਹਿੰਦਾ ਬਾਬਾ ਜੀ ਰੁਕ ਜਾ ਇੱਥੇ। ਕਹਿੰਦੇ ਹਾਂ। ਕਹਿੰਦਾ ਬਚਨ ਕਰਦੇ ਕਿ ਨਹੀਂ ਵੀ ਪੁੱਤ ਹੋਊਗਾ? ਉਹ ਕਹਿੰਦੇ ਨਹੀਂ ਭਾਈ, ਮੈਂ ਨਹੀਂ ਇਸ ਤਰ੍ਹਾਂ ਬਚਨ ਕਰ ਸਕਦਾ। ਉਹਨੇ ਫੜ ਕੇ ਰੇਤੇ ਦੇ ਹੇਠਾਂ ਸਿੱਟ ਲਿਆ, ਧੌਣ ਤੇ ਰੱਖ ਲਿਆ ਗੋਡਾ, ਤੇ ਸੰਤਾਂ ਦਾ ਮੂੰਹ ਰੇਤੇ 'ਚ ਤੁਸੀਂ ਉਹਦਾ, ਕਹਿੰਦਾ ਕਰ ਬਚਨ ਵੀ ਪੁੱਤ ਹੋਊਗਾ। ਸੰਤਾਂ ਨੇ ਕਿਹਾ ਵੀ ਉਹ ਮਨੁੱਖਾ ਸਰੀਰ ਮਿਲਿਆ ਬੜਾ ਦੁਰਲੱਭ ਹੁੰਦਾ ਹੈ, ਇਹ ਮੂਰਖ ਨਾਲ ਵਾਸਤਾ ਪੈ ਗਿਆ ਵੀ ਪਹਿਲਾਂ ਦੁੱਧ ਪਿਆਉਂਦਾ ਰਿਹਾ, ਹੁਣ ਧੌਣ ਤੇ ਗੋਡਾ ਰੱਖੀ ਬੈਠਾ। ਸੰਤ ਔਖੇ ਉਹ ਕਹਿੰਦੇ ਹੋ ਜਾਊਗਾ। ਉਹ ਸਾਲ ਬਾਅਦ ਉਹਦੇ ਪੁੱਤ ਹੋ ਗਿਆ। ਤੇ ਉਹ ਜਦੋਂ ਸਾਸ ਸੀ ਬੱਚਾ ਵੱਡਾ ਹੋਇਆ, ਜਦੋਂ ਫਿਰ ਜਵਾਨੀ ਵਿੱਚ ਆ ਗਿਆ ਬੱਚਾ, ਉਹ ਉਸੇ ਤਰ੍ਹਾਂ ਕਰਿਆ ਕਰੇ, ਪਿਓ ਨੂੰ ਫੜ ਕੇ ਢਾ ਕੇ ਨਾ ਗੋਡਾ ਧੌਣ ਤੇ ਰੱਖ ਲਿਆ ਕਰੇ, ਉਹਦੇ ਕੁੱਟਿਆ ਕਰੇ ਮਾਰਿਆ ਕਰੇ। ਇੱਕ ਦਿਨ ਸੰਤਾਂ ਕੋਲ ਲੈ ਕੇ ਆ ਗਿਆ, ਕਹਿੰਦਾ ਮਹਾਰਾਜ ਪੁੱਤ ਤਾਂ ਦੇ ਤਾ ਸੋਹਣੀ ਵੀ, ਪਰ ਕੰਮ ਬੜਾ ਖਰਾਬ ਹੈ। ਕਹਿੰਦੇ ਕੀ ਹੋ ਗਿਆ? ਕਹਿੰਦੇ ਮਹਾਰਾਜ ਮਾਰਦਾ ਬਹੁਤ ਹੈ। ਕਹਿੰਦੇ ਕੀ ਕਰਦਾ? ਕਹਿੰਦੇ ਤਗੜਾ ਇੰਨਾ ਹੋ ਗਿਆ ਵੀ ਹੇਠਾਂ ਸਿੱਟ ਲਿਆ, ਧੌਣ ਤੇ ਗੋਡਾ ਰੱਖਦਾ। ਕਹਿੰਦੇ ਲਿਆ ਕਿਵੇਂ ਸੀ? ਲਿਆ ਵੀ ਤਾਂ ਧੌਣ ਤੇ ਗੋਡਾ ਰੱਖ ਕੇ ਸੀ। ਇਹ ਹੁਣ ਤੈਨੂੰ ਕਰਮ ਫਲ ਤੇਰੇ ਨੂੰ ਭੁਗਤਾਉਣਾ ਪਊਗਾ। ਤੈਨੂੰ ਜਣੀ ਉਹ ਮਹਾਂਪੁਰਸ਼ ਦੇਖ ਲਓ, ਸਮਰੱਥ ਹੁੰਦੇ ਹੋਏ ਸਰੀਰ ਦੀ ਰੱਖਿਆ ਵਾਸਤੇ ਫਿਰ ਨਿਕਲ ਗਿਆ ਬਚਨ ਵੀ ਹੋ ਗਏ, ਮਹਾਰਾਜ ਨੇ ਕਢਾ ਦਿੱਤਾ। ਨਹੀਂ ਫਿਰ ਨੌ ਨਿਧੀਆਂ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਇਹ ਵਰਖਤਾਂ, ਪਰ ਸਾਧੂ ਵਰਤਦੇ ਨਹੀਂ ਹੈ। ਉਹ ਪਾਣੇ ਵਿੱਚ ਰਹਿੰਦੇ, ਸ਼ਕਤੀਆਂ ਹੁੰਦੇ ਹੋਏ ਵੀ ਨਿਮਾਣੇ ਬਣੇ ਰਹਿੰਦੇ ਨੇ। ਕੋਈ ਗਾਲਾਂ ਕੱਢ ਲਵੇ ਤਾਂ ਵੀ ਕਹਿੰਦੇ ਚੰਗਾ ਭਾਈ ਤੂੰ ਆਪਣਾ ਮੂੰਹ ਗੰਦਾ ਕਰੇ। ਇਸ ਪ੍ਰਕਾਰ ਦਾ ਫਿਰ ਉਹ ਨੌਧਾ ਭਗਤੀ ਦਾ ਆਨੰਦ ਮਾਣਦੇ ਹਨ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ
ਕਰਮ ਧਰਮ ਸੱਚ ਸਾਚਾ ਨਾਉ,
ਜਿਹੜਾ ਸੱਚ ਸੱਚੇ ਪਰਮੇਸ਼ਰ ਦਾ ਸਾਚਾ ਸੱਚਾ ਨਾਉ ਨਾਮ ਜਪਣਾ ਹੈ, ਇਹੋ ਹੀ ਕਰਮ ਧਰਮ ਨਿਸ਼ਕਾਮ ਕਰਮ ਅਤੇ ਇਹੋ ਧਰਮ ਜਗ ਪੁੰਨ ਆਦਿ ਹੈ, ਕਿਉਂਕਿ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ, ਇਹੀ ਧਰਮ ਸੱਚਾ ਨਿਯਮ ਹੈ ਜੀ।
ਤਾਕੈ ਸਦ ਬਲਿਹਾਰ ਜਾਓ,
ਜਿਹੜਾ ਇਸ ਤਰ੍ਹਾਂ ਦਾ ਕਰੇ ਉਹਨਾਂ ਤੋਂ ਬਲਿਹਾਰ ਜਾਈਏ, ਜਿਨ੍ਹਾਂ ਨੇ ਸੱਚੇ ਨਾਮ ਤੇ ਨਿਸ਼ਚਾ ਕੀਤਾ ਹੈ ਉਹਨਾਂ ਦੇ ਉੱਪਰੋਂ ਹਮੇਸ਼ਾ ਬਲਿਹਾਰ ਕੁਰਬਾਨ ਜਾਂਦੇ ਹਾਂ ਜੀ, ਜਾਈਏ।
ਜੋ ਹਰ ਰਾਤੇ ਸੇ ਜਨ ਪਰਵਾਣ,
ਜਿਹੜੇ ਹਰੀ ਪਰਮੇਸ਼ਰ ਵਿੱਚ ਉਹਦੇ ਨਾਮ ਚ ਰੰਗੇ ਗਏ ਨੇ ਉਹ ਪੁਰਸ਼ ਪ੍ਰਵਾਨਿਕ ਹੋ ਗਏ, ਸਫਲੇ ਹੋ ਗਏ ਹਨ।
ਤਿਨ ਕੀ ਸੰਗਤ ਪਰਮ ਨਿਧਾਨ,
ਉਹਨਾਂ ਦੀ ਸੰਗਤ ਕਰਕੇ ਬ੍ਰਹਮ ਗਿਆਨ ਰੂਪੀ ਪਰਮ ਵੱਡਾ ਨਿਧਾਨ ਖਜ਼ਾਨਾ ਇਹ ਬ੍ਰਹਮ ਗਿਆਨ ਦਾ ਪ੍ਰਾਪਤ ਹੁੰਦਾ ਉਹਨਾਂ ਦੀ ਸੰਗਤ ਕਰਕੇ।
ਹਰ ਵਾਰ ਜਿਨ ਪਾਇਆ ਧਨ ਨਾਰੀ,
ਜਿਹਨਾਂ ਜਗਿਆਸ ਰੂਪ ਨਾਰੀ ਇਸਤਰੀਆਂ ਨੇ, ਜਗਿਆਸ ਰੂਪ ਇਸਤਰੀਆਂ ਨੇ ਹਰ ਪਰਮੇਸ਼ਰ ਰੂਪੀ ਬਰਪਤੀ ਪਾਇਆ ਪ੍ਰਾਪਤ ਕਰ ਰਿਹਾ ਹੈ, ਉਹ ਫਿਰ ਧਨ ਧਨਤਾ ਦੇ ਯੋਗ ਹਨ।
ਹਰਸਿਓ ਰਾਤੀ ਸ਼ਬਦ ਵਿਚਾਰੀ,
ਜੋ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰੀ ਵਿਚਾਰ ਕਰਕੇ ਜਾਂ ਵਿਚਾਰ ਕਰਦੀ ਹੋਈ ਹਰ ਵੇਲੇ ਹਰ ਪਰਮੇਸ਼ਰ ਦੇ ਸਿਉ ਨਾਲ ਰਾਤੀ ਰੰਗੀ ਰਹਿੰਦੀ ਹੈ ਜਗਿਆਸੂ ਰੂਪ ਇਸਤਰੀ।
ਆਪ ਤਰੈ ਸੰਗਤ ਕੁਲ ਤਾਰੈ,
ਆਪ ਤਰੈ ਤਰ ਜਾਂਦੀ ਹੈ ਜਗਿਆਸੂ ਰੂਪ ਇਸਤਰੀ ਤੇ ਉਹਦੀ ਸੰਗਤ ਕਰਨ ਵਾਲੇ ਜਿਹੜੇ ਨੇ ਉਹ ਵੀ ਤਰ ਜਾਂਦੇ, ਜਾਵੇਂ ਕੁਲਾਂ ਸਮੇਤ ਤਾਰੈ ਤਾਰ ਦਿੰਦੇ ਨੇ, ਐਸੇ ਜਿਹੜੇ ਜਗਿਆਸੂ ਰੂਪ ਇਸਤਰੀ ਸਿਮਰਨ ਕਰਨ ਵਾਲੇ ਨੇ ਉਹ ਕੁਲਾਂ ਨੂੰ ਵੀ ਤਾਰ ਦਿੰਦੇ ਹਨ। ਪ੍ਰਭੂ ਕੈ ਸਿਮਰਨ ਸਭ ਕੁਲ ਉਧਾਰ ਹੈ, ਇਉਂ ਤਰ ਜਾਂਦੇ ਹਨ।
ਸਤਿਗੁਰ ਸੇਵ ਤਤ ਹੀ ਚਾਰੈ,
ਜਿਹੜੇ ਸਤਿਗੁਰੂ ਜੀ ਦੀ ਸੇਵ ਸੇਵਨ ਕਰਦੇ ਆ ਉਹ ਤਤ ਸਾਰ ਰੂਪ ਬ੍ਰਹਮ ਦੀ ਵਿਚਾਰ ਹੈ, ਵਿਚਾਰ ਕਰਦੇ ਹੈ। ਜਗਿਆਸੂ ਰੂਪ ਇਸਤਰੀ ਜਿਹੜੀ ਹੈ
ਹਮਰੀ ਜਾਤ ਪਤ ਸੱਚ ਨਾਉ,
ਹੇ ਭਾਈ ਹਮਰੀ ਸਾਡੀ ਜਾਤ ਜਾਤੀ ਤੇ ਪਤ ਇੱਜ਼ਤ ਆਵਰੂ, ਸੱਚ ਸੱਚਾ ਨਾਉ ਨਾਮ ਹੀ ਹੈ, ਬਸ ਉਹਦੇ ਬਿਨ ਆਵੇ ਪਤ ਜਾਏ, ਨਾਮ ਤੋਂ ਬਿਨਾ ਪਤ ਰੁੜਦੀ ਹੈ।
ਕਰਮ ਧਰਮ ਸੰਜਮ ਸਤ ਭਾਉ,
ਇਹ ਦੋ ਪਾਠ ਨੇ, ਜਿਹੜਾ ਮੁੱਖ ਪਾਠ ਹੈ ਸਤ ਭਾਉ ਇਕੱਠਾ ਹੀ ਕਰਨਾ, ਦੂਸਰਾ ਅਲੱਗ ਅਲੱਗ ਵੀ ਸਤ ਤੇ ਭਾਉ ਇਸ ਤਰ੍ਹਾਂ ਦਾ ਵੀ ਹੈ। ਸਤ ਭਾਉ ਸ੍ਰੇਸ਼ਟ ਦਾ ਵਾਚਕ ਹੈ ਤੇ ਸ੍ਰੇਸ਼ਟ ਭਾਵਨਾ ਤੇ ਸਤ ਸੱਚੇ ਨਾਮ ਵਿੱਚ ਭਾਉ ਪ੍ਰੇਮ ਕਰਕੇ ਤੇ ਜਿਹੜਾ ਕਰਮ ਧਰਮ ਜਗ ਪੁੰਨ ਆਦਿ ਸੰਜਮ ਇੰਦਰੀਆਂ ਦਾ ਦਮਨ ਕਰਨਾ ਤੇ ਇਸ ਪ੍ਰਕਾਰ ਫਿਰ ਸਭ ਕੁਛ ਸਫਲਾ ਹੋ ਜਾਂਦਾ ਹੈ ਉਹਨਾਂ ਦਾ।
ਨਾਨਕ ਬਖਸੇ ਪੂਛ ਨਾ ਹੋਏ,
ਹੇ ਭਾਈ ਕਹਿੰਦੇ ਜਿਹੜਾ ਵੇ ਨਾਨਕ ਬਖਸੇ ਦੁਆਰੇ ਬੋਲੋ ਜੀ।
ਨਾਨਕ ਬਖਸੇ ਪੂਛ ਨਾ ਹੋਏ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ, ਸ਼ਬਦ ਦੀ ਸਮਾਪਤੀ ਕਰਦੇ ਨੇ, ਜਿਹਨਾਂ ਨੂੰ ਪਰਮੇਸ਼ਰ ਬਖਸ਼ੇ ਜਾਣੀ ਬਖਸ਼ ਲੈਂਦਾ, ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਤੇ ਸੋ ਜਸ ਤੇਰਾ ਗਾਵੇ, ਜਿਹੜਾ ਜਸ ਗਾਉਂਦੇ ਨੇ ਸਮਝੋ ਬਖਸ਼ੇਗੇ। ਜਿਹੜੇ ਜਸਕਾਰ ਨੇ ਫਿਰ ਅੱਗੇ ਕੀ ਕਰਦੇ ਹੈ ਉਹਨਾਂ ਦੇ ਕਰਮਾਂ ਧਰਮਾਂ ਦੀ ਪੁੰਨਾਂ ਤੇ ਪਾਪਾਂ ਦੀ ਤੇ ਕਹਿੰਦੇ ਪੂਛ ਨਾ ਹੋਏ, ਪੁੱਛ ਗਿੱਛ ਨਹੀਂ ਫਿਰ ਉਹਦੀ, ਧਰਮਰਾਜ ਪੁੱਛ ਗਿੱਛ ਨਹੀਂ ਕਰਦਾ, ਧਰਮਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਉਹ ਫਿਰ ਇਸ ਪ੍ਰਕਾਰ ਇਹ ਲੇਖਿਆਂ ਤੋਂ ਅਲੇਖੇ ਵੀ ਚਲੇ ਗਏ, ਉਹਨਾਂ ਦੇ ਗੁਨਾਹ ਵੀ ਬਖਸ਼ ਦਿੱਤੇ ਤੇ ਆਪਣੇ ਅਭੇਦ ਕਰ ਲੈਂਦੇ ਹੈ, ਧਰਮਰਾਜ ਉਹਨਾਂ ਦਾ ਕੁਛ ਨਹੀਂ ਕਰ ਸਕਦਾ। ਤੋ ਇਸ ਕਰਕੇ ਨਾਨਕ ਬਖਸ਼ੇ ਪੂਛ ਨਾ ਹੋਏ। ਦੂਜਾ
ਮੇਟੇ ਇੱਕੋ ਸੋਏ,
ਉਹ ਦੂਜਾ ਦਵੈਤ ਨੂੰ ਮੇਟੇ ਮੇਟ ਕਰਕੇ ਸਭ ਥਾਈ ਇੱਕੋ ਇੱਕ ਪਰਮੇਸ਼ੁਰ ਨੂੰ ਹੀ ਵੇਖਦੇ ਨੇ, ਦਵੈਸ਼ ਮਿਟ ਗਈ ਤੇ ਦਵੈਸ਼ ਕਰਕੇ ਹੀ ਜੰਮਣਾ ਮਰਨਾ ਹੈ, ਦਵੈਸ਼ ਕਰਕੇ ਲੜਾਈ ਹੈ, ਦਵੈਸ਼ ਕਰਕੇ ਝਗੜਾ ਹੈ। ਜੇ ਦੂਆ ਪੰਨਾ ਹੋਵੇ ਝਗੜਾ ਆਪਣੇ ਆਪ ਨਾਲ ਕੋਈ ਕਰਦਾ? ਹਾਂ ਇੱਕ ਗੱਲ ਹੈ, ਜੇ ਆਪਣੇ ਆਪ ਦੇ ਵਿੱਚ ਵੀ ਦਵੈਸ਼ ਆ ਜਾਵੇ, ਅੰਦਰ ਦਵੈਸ਼ ਆ ਜਾਂਦੇ ਆਪਣੇ ਪ੍ਰਤੀ ਆ ਜਾਵੇ, ਇਹੋ ਜਿਹੇ ਮੂਰਖ ਦੇਖੇ ਹੈ ਆਪਣੇ ਮੂੰਹ ਤੇ ਆਪ ਵਿੱਚ ਪੇੜਾ ਮਾਰ ਲੈਂਦੇ ਆ, ਉਹ ਦਵੈਸ਼ ਅੰਦਰ ਹੈ, ਇਹ ਵੀ ਕਰਤਵ ਦਵੈਸ਼ ਦਾ, ਦੁਆਪਣ ਆ ਗਿਆ। ਇਹ ਦੁਆਪਣ ਮੇਟਣ ਵਾਸਤੇ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ, ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਬਾਅਦ ਦੇ ਵਿੱਚ ਕੁਝ ਮਿੰਟ ਭਾਈ ਸਾਹਿਬ ਜੀ ਤੁਹਾਨੂੰ ਇਹਦੀ ਵਿਚਾਰ ਆਪਾਂ ਕਥਾ ਦਾ ਜਿਹੜਾ ਨਿਯਮ ਹੈ ਉਹਦੇ ਅਨੁਸਾਰ ਇਹਦੀ ਕਥਾ ਦੀ ਸਮਾਪਤੀ ਦਾ ਮੰਗਲ ਹੈ ਉਹ ਕਰ ਲਈਏ। ਬਾਅਦ ਵਿੱਚ ਭਾਈ ਸਾਹਿਬ ਜੀ ਵਿਚਾਰ ਕਰਨਗੇ। ਅੱਜ ਜਿੱਥੇ ਗੁਰਪੁਰਬ ਦੀਆਂ ਖੁਸ਼ੀਆਂ ਉੱਥੇ ਜੋ ਪਿਛਲੇ ਸਮੇਂ ਤੋਂ ਲਗਾਤਾਰ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ 'ਤੇ ਮਿਹਨਤ ਹੋ ਰਹੀ ਹੈ ਅਤੇ ਉਹ ਅੱਜ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਭਾਈ ਗੁਰਦਾਸ ਦੀਆਂ ਪਵਿੱਤਰ ਜਿਹੜੀ ਰਚਨਾ ਹੈ ਅਤੇ ਜੋ ਵਾਰਾਂ ਹਨ ਅਤੇ ਉਹਨਾਂ ਦੀ ਵਿਆਖਿਆ ਅੱਜ ਸੰਪੂਰਨ ਹੋਈ ਹੈ। ਮਹਾਰਾਜ ਸਾਹਿਬ ਕੀ ਕਿਰਪਾ ਕਰਨ ਉਹ ਟੀਕੇ ਦੇ ਰੂਪ ਦੇ ਵਿੱਚ ਜਲਦੀ ਛਪ ਕੇ ਸੰਗਤਾਂ ਦੇ ਵਿੱਚ ਆ ਜਾਣੀ ਹੈ। ਇਹ ਗੁਰਪੁਰਬ ਵਾਲੇ ਦਿਨ ਇਹ ਸੰਕਲਪ ਸੀ ਵੀ ਉਦੋਂ ਅੱਜ ਅਰਦਾਸ ਦੇ ਵਿੱਚ ਭਾਈ ਸਾਹਿਬ ਜੀ ਧਿਆਨ ਰੱਖਣ ਵੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਬੜੀ ਲਗਾਤਾਰ ਇਹ ਮਿਹਨਤ ਕਰਦੇ ਹੋਏ ਅੱਜ ਮਹਾਰਾਜ ਸਾਹਿਬ ਨੇ ਉਸ ਮਿਹਨਤ ਨੂੰ ਫਲ ਲਾਇਆ ਹੈ। ਗੁਰੂ ਕਿਰਪਾ ਕਰਨ ਅਤੇ ਆਓ ਹੁਣ ਆਪਾਂ ਵਿਚਾਰ ਇੱਥੇ ਕਥਾ ਦੀ ਸਮਾਪਤੀ ਹੁੰਦੀ ਹੈ ਅੱਜ ਇਸ ਕਰਕੇ ਵੀ ਗੁਰਪੁਰਬ ਹੈ ਬਾਅਦ ਦੇ ਵਿੱਚ ਕਥਾ ਹੋਣੀ ਹੈ ਅਤੇ ਮੁੱਖ ਵਾਕ ਦੀ ਕਥਾ ਵਿਸਥਾਰ ਦੇ ਨਾਲ ਉੱਥੇ ਆਉਣੀ ਹੈ। ਚੌਰ ਵਾਲੇ ਸਾਹਿਬ ਗੁਰਦੁਆਰੇ ਸਾਹਿਬ ਦਾ ਉਦਘਾਟਨੀ ਸਮਾਰੋਹ ਹੈ, ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਇਸ ਕਰਕੇ ਅੱਜ ਕਥਾ ਇੱਥੇ ਕੁਛ ਚਿਰ ਪਹਿਲਾਂ ਸਮਾਪਤੀ ਕਰ ਦਿੱਤੀ ਹੈ। ਇਸ ਜੇ ਮਨ ਦੇ ਵਿੱਚ ਕਿਸੇ ਦੇ ਖਿਆਲ ਹੋਵੇ ਵੀ ਅੱਜ ਇੰਨਾ ਚਿਰ ਪਹਿਲਾਂ ਕਿਉਂ ਕਰ ਦਿੱਤੀ ਤਾਂ ਇਹ ਬੇਨਤੀ ਕੀਤੀ ਹੈ। ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ।
ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।